ਸ਼ਰਦਾ की पूरे नानक दास है सुख मांगे मुख कर संतन की तूरे।
अट लो जी झोलियां तिना हिस्सों में मंगो सारे गुरु को
सर संतन की तूरे मोको सर संतन की तूरे
बोलो भैणा
कर संत
गज के बोलो गज के
कर संतन की तूरे जिनके चोले दत्तड़े प्यारे दत्तड़े हाँ जिनके चोले दत्तड़े प्यारे तन तन बाबा दीप सिंह जी चोले दत्तड़े तन तन बाबा ईश्वर सिंह जी चोले रतने जिनके चोले रतने प्यारे और चोले रतने चोले रतने विसरे हर नामा मन मंत तन ते से नानका पूरन सोई संत चले रसले चले रसले चोले रतने ओ चोले चोले रतने
जिनके चोले रतने प्यारे
चोले रतने
जिनके चोले रतने प्यारे कंस तिना के पास
जिनके चोले दत्तड़े प्यारे कंस तिना के पास
हड्डी अरदास
तूड़ तिना की जे मिल जी कहो नानक की अरदास कर संतन की तूरे मोको कर संतन की तूरे कर संतन की तूरे मोको कर संतन की तूरे वाहेगुरु 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 वाहेगुरु
अरे नहीं बोल रहे
वाहेगुरु वाहेगुरु
गज के लौ हाजरियां
वाहेगुरु
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 वाहेगुरु अजे भी कई के लौ बोल रहे हैं अरे
वाहेगुरु
वाहेगुरु जो बार तक बैठे हो सारे करो कृपा प्यार विच
वाहेगुरु
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 वाहेगुरु नहीं पहना गज के
वाहेगुरु ਘੜੀਆਂ ਮੁੜ ਨਹੀਂ ਲੱਭਣੀਆਂ। ਲਾ ਲੋ ਸਮਾਂ ਦੀਆਂ ਪਿਆਰ ਵਿੱਚ,
ਵਾਹਿਗੁਰੂ 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 ਵਾਹਿਗੁਰੂ।
ਅਜੇ ਮਗਰਲਿਆਂ ਦੀ ਆਵਾਜ਼ ਨਹੀਂ ਆ ਰਹੀ।
ਵਾਹਿਗੁਰੂ
ਵਾਹਿਗੁਰੂ ਰੱਜ ਕੇ
ਵਾਹਿਗੁਰੂ 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 ਵਾਹਿਗੁਰੂ।
ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸਰਣਾ, ਸੰਤ ਹਮਾਰੀ ਓਟ ਸਤਾਣਿਓ, ਸੰਤ ਹਮਾਰਾ ਗਹਿਣਾ, ਸੰਤਨ ਮੋਕੋ ਪੂੰਜੀ ਸੌਂਪੀ, ਤੋਤਰੇ ਮਨ ਕਾ ਧੋਖਾ, ਧਰਮ ਰਾਏ ਅਬ ਕਹਾਂ ਕਰੇਗਾ, ਜੋ ਫਾਟੇ ਓ ਸਗਲੋ ਲੇਖਾ। ਹਮ ਸੰਤਨ ਕੀ ਰੇਨ ਪਿਆਰੇ 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 ਪਿਆਰੇ, ਹਮ ਸੰਤਨ ਕੀ ਸਰਣਾ, ਮੋਕੋ ਕਰ ਸੰਤਨ ਕੀ ਤੋਰੇ, ਮੋਕੋ ਕਰ ਸੰਤਨ ਕੀ ਤੋਰੇ, ਬੋਲੋ ਕਰ
ਸੰਤਨ ਕੀ ਤੋਰੇ, ਮੋਕੋ ਕਰ ਸੰਤਨ ਕੀ।
ਆਓ ਬੜੇ ਪਿਆਰ ਵਿੱਚ ਤੁਸੀਂ ਵੀ ਕੀਰਤਨ ਦੇ ਰੰਗ ਵਿੱਚ ਰੰਗ ਜਾਓ ਤੇ ਸ਼ਬਦ ਪੜ੍ਹੋ। ਉਸ ਤੋਂ ਬਾਅਦ ਕੁਝ ਕੁ ਬੇਨਤੀਆਂ, ਕੁਝ ਵਿਚਾਰ ਆਪਾਂ ਸਾਰੇ ਰਲ ਕੇ ਕਰਾਂਗੇ ਗੁਰੂ ਜੀ ਸੇਵਾ ਲੈਣ। ਪੜ੍ਹੋ ਪਿਆਰ ਵਿੱਚ ਜੀ ਸਾਰੇ ਪਹਿਲਾਂ। ਦਰਸ਼ਨ ਹੋਣ
ओए साजन ओए मीत प्यारे
तन मेरे महाराज जी
जो हमको हर नाम चिता रे ओए साजन ओए मीत प्यारे ओए साजन जो हमको हर नाम चिताजे जो हम
हर नाम चिताजे
पढ़ो सर जी
ओए सजन ओए मीत प्यारे ओए जहाँ का शब्द सुनत सुख तारे जहाँ की टहल जमदूत बिदारे जहाँ की तीरक इस मने साधारे जहाँ के सिमरण मुख उजलारे प्रभ के सेवक प्रभ आप सवारे शरण नानक तिन सज बलिहारे ओए सजन ओए मीत प्यारे ओए
गज के
हमको हर नाम चितारे जो हमको
हर नाम चितारे
ओए सजन ओए मीत प्यारे ओए सुरमत वंजे मित्र साडने से हाउ तो देंदी जग सपाया जन नानक बिरले के
मगरले नहीं बोल रहे सारे
आए आए आए
ये हाल गूंजना चाहिए सारे
आए आए आए
गुरु
आए आए
गुरु
अजय भी सारे नहीं बोले गज के बोलो भाई गज के
वाहे गुरु वाहे गुरु वाहे गुरु ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਇਹ ਸੱਚਖੰਡ ਮੁੜ ਨਹੀਂ ਲੱਭਣਾ ਸਾਰੇ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਸਤਿਕਾਰ ਦੇ ਵਿੱਚ ਇੱਕ ਵਾਰੀ ਸਾਰੇ ਗੱਜ ਕੇ ਆਖੋ ਜੀ ਸਤਨਾਮ। ਅਗਰ ਅਜੇ ਵੀ ਕੋਈ ਰਹਿ ਗਿਆ ਜਿਹਨੇ ਰਸਨਾ ਨੂੰ ਨਹੀਂ ਕੀਤਾ ਪਵਿੱਤਰ, ਉਹਨੂੰ ਬੇਨਤੀ ਹੈ ਇੱਕ ਵਾਰੀ ਗੱਜ ਕੇ ਆਖੋ ਵਾਹਿਗੁਰੂ। ਫਿਰ ਆਖੋ ਜੀ ਸਾਰੇ ਅੱਜ ਸੰਤਨ ਬਾਬਾ ਈਸ਼ਵਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਖ ਜਿਨ੍ਹਾਂ ਦਾ ਨਾਮ ਲੈਣ ਤੋਂ ਪਹਿਲੇ ਪੰਜ ਵਾਰੀ ਵਾਹਿਗੁਰੂ ਜ਼ਰੂਰ ਕਿਹਾ ਕਰੋ। ਕਹਿੰਦੇ ਵਾਹਿਗੁਰੂ, ਬੜਾ ਪਵਿੱਤਰ ਬੜਾ ਪਿਆਰਾ ਨਾਮ ਹੈ ਜੀ। ਬਾਬਾ ਈਸ਼ਵਰ ਸਿੰਘ ਜੀ ਮਹਾਂਪੁਰਖਾਂ ਦਾ ਅੱਜ ਸਾਰੀਆਂ ਸੰਗਤਾਂ ਆਗਮਨ ਦਿਵਸ ਮਨਾ ਰਹੀਆਂ ਹੋ। ਅੱਜ ਦਾਸ ਦੇ ਮਨ ਦੀ ਭਾਵਨਾ ਬਣੀ ਕਿ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਭਿਖਾਰੀ ਬਣ ਕੇ ਇੱਕ ਝੋਲੀ ਅੱਡੀਏ। ਗਰੀਬ ਨਵਾਜ ਇਹੋ ਜਿਹੇ ਮਹਾਂਪੁਰਖ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸੰਗਤਾਂ ਨੂੰ ਬਾਣੀ ਬਾਣੇ ਨਾਲ ਜੋੜਿਆ, ਕਿਤੇ ਕਿਰਪਾ ਕਰ ਸਾਨੂੰ ਵੀ ਇਹੋ ਜਿਹੇ ਮਹਾਂਪੁਰਖਾਂ ਦੀ ਚਰਨ ਧੂੜੀ ਦਾ ਇੱਕ ਕਿਣਕਾ ਹੀ ਦੇ ਦੇ। ਕਹਿੰਦੇ ਵਾਹਿਗੁਰੂ ਮਹਾ ਚਰਨ ਘੋੜੀ ਦਾ ਇੱਕ ਕਿਣਕਾ ਹੀ। ਜਦੋਂ ਕੋਈ ਸੱਤ ਪੁਰਸ਼ ਸੰਗਤ ਦੇ ਵਿੱਚ ਆਉਂਦੇ ਨਾ ਤੇ ਕਈ ਵਾਰੀ ਸੰਗਤ ਦੇ ਪ੍ਰੇਮੀ ਜਿੱਥੋਂ ਲੰਘ ਕੇ ਜਾਵੇ ਉੱਥੋਂ ਦੀ ਮਿੱਟੀ ਲੈ ਕੇ ਆਪਣੇ ਮੱਥੇ ਤੇ ਲਾਉਂਦੇ ਨੇ ਚਰਨ ਘੋੜੀ। ਉਹ ਵੀ ਪ੍ਰਵਾਨ ਹੈ ਮਾਰਾ ਨੇ ਬਾਣੀ ਚ ਕਿਹਾ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਕੱਤ ਪਾਏ ਹੈ। ਪਰ ਇੱਕ ਇਹੋ ਜਿਹੀ ਧੂੜੀ ਹੈ, ਉਹ ਧੂੜੀ ਜੇ ਮਹਾਂਪੁਰਖ ਸਰੀਰ ਕਰਕੇ ਨਹੀਂ ਵੀ ਇਹ ਕੋਲ ਨਾ ਵੀ ਤੁਸੀਂ ਲੈ ਸਕਦੇ ਹੋ। ਉਹ ਧੂੜੀ ਪਤਾ ਕਿਹੜੀ ਹੈ? ਜੋ ਸਤਪੁਰਸ਼ ਨੇ ਜੋ ਕਮਾਈ ਵਾਲੇ ਮਹਾਂਪੁਰਖ ਨੇ ਆਪਣੇ ਜੀਵਨ ਵਿੱਚ ਕਮਾਇਆ, ਕਹਿੰਦੇ ਵਾਹਿਗੁਰੂ, ਕਿਤੇ ਉਹਦੇ ਜੀਵਨ ਵਿੱਚੋਂ 10-20 ਪੈਸੇ ਫੇਰ ਲੈ ਕੇ ਤੂੰ ਵੀ ਉਸ ਮਾਰਗ ਤੇ ਤੁਰਨਾ ਸ਼ੁਰੂ ਕਰ ਦਿੱਤਾ, ਉਹ ਅਸਲੀ ਧੂੜੀ ਹੈ ਜੀ। ਪਰ ਮੈਂ ਗੁਰੂ ਦੀ ਕਿਰਪਾ ਨਾਲ ਆਪਣੇ ਮਹਾਂਪੁਰਖਾਂ ਦੀਆਂ ਸੀਸਾਂ ਨਾਲ ਤੁਹਾਡੀਆਂ ਸੀਸਾਂ ਨਾਲ ਇਹ ਬਚਨ ਬੋਲ ਰਿਹਾ, ਜਿਉਂ ਜਿਉਂ ਮਹਾਂਪੁਰਖਾਂ ਦੀ ਤੁਸੀਂ ਧੂੜੀ ਲਓਗੇ ਨਾ ਸਤਪੁਰਸ਼ਾਂ ਦੀ, ਤਿਉਂ ਤਿਉਂ ਗੁਰੂ ਦੀ ਨੇੜਤਾ ਤੁਹਾਨੂੰ ਮਿਲਦੀ ਜਾਏਗੀ। ਕਹਿ ਦੋ ਵਾਹਿਗੁਰੂ, ਇਕੱਲਾ ਨਾ ਬੋਲੋ ਗੱਜ ਕੇ ਬੋਲੋ
ਵਾਹਿਗੁਰੂ।
ਤਿਉਂ ਤਿਉਂ ਗੁਰੂ ਦੀ ਨੇੜਤਾ ਤੁਹਾਨੂੰ ਮਿਲੇ ਨੇੜਤਾ। ਇਹ ਧੂੜੀ ਤੁਸੀਂ ਕਿਸੇ ਮਹਾਂਪੁਰਸ਼ ਦੀ ਕਿਤਾਬ ਪੜ੍ਹ ਕੇ ਉਹਦਾ ਜੀਵਨ ਪੜ੍ਹ ਕੇ ਉਹਦੇ ਚੋਂ ਵੀ ਲੈ ਸਕਦੇ ਹੋ। ਇਹ ਧੂੜੀ ਤੁਸੀਂ ਕੀਰਤਨ ਵਿੱਚੋਂ ਬਚਨ ਸੁਣ ਕੇ ਵੀ ਲੈ ਸਕਦੇ ਹੋ। ਇਹ ਮਹਾਂਪੁਰਖਾਂ ਦੀ ਧੂੜੀ ਤੁਸੀਂ ਰੰਗ ਰਤੜੀ ਰੂਹ ਦੀ ਸੀਡੀ ਘਰ ਤੇ ਲਾਈ, ਉਹ ਸੀਡੀ ਨੂੰ ਸੁਣ ਕੇ ਵੀ ਲੈ ਸਕਦੇ ਹੋ। ਜਿਉਂ 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 ਤੁਸੀਂ ਧੂੜੀ ਲਓਗੇ ਤਿਉਂ ਤਿਉਂ ਗੁਰੂ ਦੇ ਨੇੜੇ ਹੁੰਦੇ ਜਾਓਗੇ। ਇੱਕ ਬੜਾ ਹੀ ਪਿਆਰਾ ਜ਼ਿਕਰ ਜਿਹੜੀ ਅੱਜ ਧੂੜੀ ਅਸੀਂ ਆਪਣੇ ਘਰਾਂ ਨੂੰ ਲੈ ਕੇ ਜਾਣੀ ਹੈ। ਲੈ ਜਾਓ ਆਪੋ ਆਪਣੀਆਂ ਬਿਰਤੀਆਂ ਪਉਵਿੰਡ ਸਾਹਿਬ ਦੀ ਧਰਤੀ ਤੇ, ਜਿੱਥੇ ਮੇਰੇ ਧੰਨ ਬਾਬਾ ਦੀਪ ਸਿੰਘ ਜੀ ਨੇ ਆਗਮਨ ਲਿਆ। ਬੜੀ ਕਮਾਈ ਵਾਲੇ ਬਾਬਾ ਦੀਪ ਸਿੰਘ ਜੀ ਹੈ ਜੀ। ਮਾਵਾਂ ਨੇ ਲਾਲ ਤੇ ਬੜੇ ਜੰਮਣੇ, ਪਰ ਬਾਬਾ ਦੀਪ ਸਿੰਘ ਵਰਗਾ ਲਾਲ ਕਿਸੇ ਮਾਂ ਨੇ ਨਹੀਂ ਜੇ ਜੰਮਣਾ। ਕਹਿੰਦੇ ਵਾਹਿਗੁਰੂ ਮਹਾਰਾਜ, ਕਮਾਲ ਪਉਵਿੰਡ ਸਾਹਿਬ ਦੀ ਧਰਤੀ ਤੇ ਬਾਬਾ ਦੀਪ ਸਿੰਘ ਜੀ ਨੇ ਆਗਮਨ ਲਿਆ। ਧੰਨ ਧੰਨ ਗਲੀਆਂ ਪਉਵਿੰਡ ਸਾਹਿਬ ਦੀਆਂ ਜਿੱਥੇ ਬਾਬਾ ਜੀ ਖੇਡੇ ਬਚਪਨ ਵਿੱਚ, ਰੇੜਾ ਚਲਾਇਆ, ਝੂਲੇ ਝੂਲੇ ਹੈ ਜੀ, ਵੱਡੇ ਹੋਏ ਜਵਾਨੀ ਦੀ ਉਮਰ ਤੇ ਪਤਾ ਲੱਗਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਾ ਅੰਮ੍ਰਿਤ ਸੰਚਾਰ ਕਰਵਾਇਆ ਤੇ ਨਾਲ ਇਹ ਬਚਨ ਕਰ ਦਿੱਤਾ ਕਿ ਹਰ ਇੱਕ ਗੁਰੂ ਨਾਨਕ ਨਾਮ ਲੇਵਾ ਦਾ ਹੁਣ ਫਰਜ਼ ਹੈ ਕਿ ਅੰਮ੍ਰਿਤ ਛਕ ਕੇ ਗੁਰੂ ਦੀ ਮੋਹਰ ਲਵਾਵੇ। ਜਦੋਂ ਬਾਬਾ ਦੀਪ ਸਿੰਘ ਜੀ ਨੂੰ ਇਹ ਪਤਾ ਲੱਗਾ ਤੇ ਬਾਬਾ ਦੀਪ ਸਿੰਘ ਜੀ ਆਪਣੇ ਮਾਤਾ ਪਿਤਾ ਦੇ ਨਾਲ ਗੋਬਿੰਦ ਸਾਹਿਬ ਤੋਂ ਬੜੀ ਖੁਸ਼ੀ ਖੁਸ਼ੀ ਆਨੰਦਪੁਰ ਸਾਹਿਬ ਵੱਲ ਤੁਰੇ ਨੇ ਅੰਮ੍ਰਿਤ ਛਕਣ ਵਾਸਤੇ। ਬੜੀ ਖੁਸ਼ੀ ਅੰਦਰ, ਬੜੀ ਖੁਸ਼ੀ ਕਹਿ ਦੋ ਵਾਹਿਗੁਰੂ। ਕੁਦਰਤੀ ਗੱਲ ਚੋਂ ਗੱਲ ਨਿਕਲ ਆਈ ਹੈ ਤੇ ਦੋਵੇਂ ਹੱਥ ਜੋੜ ਕੇ ਬੇਨਤੀ ਦੇ, ਜਿਨ੍ਹਾਂ ਨੇ ਅੰਮ੍ਰਿਤ ਨਹੀਂ ਨਾ ਛਕਿਆ ਜ਼ਰੂਰ ਛਕੋ ਭਾਈ ਜ਼ਰੂਰ ਜ਼ਰੂਰ। ਬਾਬਾ ਦੀਪ ਸਿੰਘ ਜੀ ਬੜੀ ਖੁਸ਼ੀ ਖੁਸ਼ੀ ਗਏ ਨੇ, ਬੜੀ ਖੁਸ਼ੀ ਖੁਸ਼ੀ ਅੰਮ੍ਰਿਤ ਦੀ ਦਾਤ ਲੈਣ ਕਿ ਹੁਣ ਮੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਗਹਿਣੇ ਪਾਉਣ ਦਾ ਮੌਕਾ ਮਿਲਣਾ ਹੈ ਜੀ। ਇੱਕ ਅੰਮ੍ਰਿਤ ਛਕਣਾ ਕਿਸੇ ਦਬਾਅ ਵਿੱਚ ਆ ਕੇ, ਇੱਕ ਅੰਮ੍ਰਿਤ ਛਕਣਾ ਕਿਸੇ ਬੋਝ ਵਿੱਚ ਆ ਕੇ। ਇੱਕ ਹੈ ਅੰਦਰ ਇੰਨਾ ਪਿਆਰ ਆ ਗਿਆ, ਇੰਨਾ ਪਿਆਰ ਕੇ ਬਾਜਾਂ ਵਾਲਿਆ ਤੇਰੇ ਨੀ ਬੰਨਾ ਤੇ ਹੋਰ ਕਿਹਦੇ ਬੰਨਾ, ਕਹਿੰਦੇ ਵਾਹਿਗੁਰੂ। ਹੁਣ ਏਡਾ ਪਿਆਰ ਆ ਗਿਆ ਮਹਾਰਾਜ ਦੇ ਬਖਸ਼ੇ ਕਕਾਰਾਂ ਦੇ ਨਾਲ ਕਿ ਹੁਣ ਇਹ ਕਿਰਪਾਨ ਕਿਰਪਾਨ ਨੀ ਲੱਗਦੀ, ਇਹਨੀ ਧਿਆਨ ਦੇਣਾ, ਇਹ ਕਿਰਪਾਨ ਕਿਰਪਾਨ ਨਹੀਂ, ਇਹ ਕਿਰਪਾਨ ਤੇ ਇਉਂ ਲੱਗਦਾ ਜਿਵੇਂ ਗੁਰੂ ਗੋਬਿੰਦ ਸਿੰਘ ਨੇ ਮੈਨੂੰ 9 ਲੱਖਾਂ ਹਾਰ ਦਿੱਤਾ ਹੋਇਆ ਹੈ, ਕਹਿੰਦੇ ਵਾਹਿਗੁਰੂ। ਹੁਣ ਜਦੋਂ ਕੰਘਾ ਸਿਰ ਤੇ ਲਾਉਂਦਾ ਤੇ ਲੱਕੜੀ ਦਾ ਕੋਈ ਟੁਕੜਾ ਨੀ ਲੱਗਦਾ, ਇਹ ਤੇ ਇਉਂ ਲੱਗਦਾ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਦੋਵੇਂ ਹੱਥ ਮੇਰੇ ਸਿਰ ਤੇ ਰੱਖੇ ਹੋਏ ਨੇ ਜੀ। ਇਹਦਾ ਪਿਆਰ ਹੋ ਗਿਆ, ਇਹਦਾ ਪਿਆਰ। ਇੱਕ ਹੈ ਕਿਸੇ ਦਬਾਅ ਵਿੱਚ ਆ ਕੇ, ਇੱਕ ਹੈ ਅੰਦਰ ਭੁੱਖ ਲੱਗ ਗਈ ਦਾਤੇ ਤੇਰੇ ਨੀ ਬੰਨਾ ਤੇ ਹੋਰ ਕਿਹਦੇ ਬੰਨਾ, ਕਹਿੰਦੇ ਵਾਹਿਗੁਰੂ। ਇਸ਼ਕ ਕਰੋ ਮਾਲਕ ਨਾਲ ਇਸ਼ਕ। ਹੁਣ ਬਾਬਾ ਦੀਪ ਸਿੰਘ ਜੀ ਬੜੇ ਪਿਆਰ ਨਾਲ, ਬੜੇ ਉਲਾਸ ਨਾਲ, ਬੜੀ ਸ਼ਰਧਾ ਨਾਲ, ਬੜੀ ਖੁਸ਼ੀ ਖੁਸ਼ੀ, ਬੜੀ ਚਾਈ ਚਾਈ ਆਏ ਅੰਮ੍ਰਿਤ ਛਕਣ ਵਾਸਤੇ ਆਨੰਦਪੁਰ ਸਾਹਿਬ। ਜਦੋਂ ਅੰਮ੍ਰਿਤ ਦੀ ਦਾਤ ਲਈ ਕੁਝ ਦਿਨ ਉੱਥੇ ਰੁਕੇ ਤੇ ਹੁਣ ਜਿਹੜੀ ਗੱਲ ਤੇ ਅਸੀਂ ਆਉਣਾ ਚਾਹੁੰਦੇ ਉੱਥੇ ਆ ਰਹੇ, ਕਿਹੜੀ ਧੂੜੀਆ ਚ ਆਪਣੇ ਘਰਾਂ ਨੂੰ ਲੈ ਕੇ ਜਾਣੀ ਆਪਾਂ। ਕੁਝ ਦਿਨ ਉੱਥੇ ਰੁਕੇ ਤੇ ਹੁਣ ਮਾਤਾ ਪਿਤਾ ਆਗਿਆ ਮੰਗਦੇ ਗੁਰੂ ਜੀ ਕੋਲੋਂ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਆਗਿਆ ਬਖਸ਼ੋ, ਆਪਣੇ ਘਰਾਂ ਵੱਲ ਚੱਲੇ ਪਾਈਏ। ਬਾਬਾ ਦੀਪ ਸਿੰਘ ਜੀ ਕਹਿੰਦੇ ਆਪਣੇ ਮਾਤਾ ਪਿਤਾ ਨੂੰ ਜੀ ਤੁਸੀਂ ਜਾਣਾ ਤੇ ਬੇਸ਼ਕ ਜਾਓ, ਪਰ ਮੈਨੂੰ ਤੁਸੀਂ ਇੱਥੇ ਰਹਿਣ ਦਿਓ, ਮੈਂ ਬਾਕੀ ਦਾ ਸਾਰਾ ਜੀਵਨ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਵਿੱਚ ਬਿਤਾਉਣਾ, ਕਹਿੰਦੇ ਵਾਹਿਗੁਰੂ। ਹੁਣ ਮਾਂ ਪਿਓ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੇ ਮਾਤਾ ਪਿਤਾ, ਮਹਾਰਾਜ ਇਹਨਾਂ ਨੂੰ ਸਮਝਾਓ ਘਰ ਚੱਲਣ। ਤੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਬਾਪੂ ਜੀ ਨੇ ਵੀ ਆਹੀ ਬਚਨ ਕੀਤਾ, ਕਹਿੰਦੇ ਜੇ ਤੁਸੀਂ ਜਾਣਾ ਬੇਸ਼ਕ ਜਾਓ, ਪਰ ਦੀਪ ਸਿੰਘ ਨੂੰ ਇੱਥੇ ਰਹਿਣ ਦਿਓ। ਕਿਉਂ? ਕਿਉਂਕਿ ਦੀਪ ਸਿੰਘ ਨੇ ਇੱਥੇ ਰਹਿ ਕੇ ਕਈ ਹੋਰ ਬੁਝੇ ਹੋਏ ਦੀਵਿਆਂ ਨੂੰ ਜਗਾਉਣਾ ਹੈ, ਕਹਿੰਦੇ ਵਾਹਿਗੁਰੂ। ਕਈ ਹੋਰ ਬੁਝੇ ਦੀਵਿਆਂ ਨੂੰ ਜਗਾਉਣਾ। ਬਾਬਾ ਜੀ ਫਿਰ ਉੱਥੇ ਰੁਕ ਗਏ, ਉੱਥੇ ਰਹਿ ਕੇ ਸ਼ਸਤਰ ਵਿਦਿਆ ਸਿੱਖੀ, ਸ਼ਸਤਰ ਵਿਦਿਆ ਸਿੱਖੀ, ਬਾਣੀ ਪੜ੍ਹਨੀ ਸਿੱਖੀ, ਤੇ ਇੰਨੇ ਗਾਢੇ ਨੇਮ ਬਣਾਏ ਕਿ ਰੋਜ਼ਾਨਾ ਆਪਣੇ ਹੋਰ ਪਰਸਨਲ ਨਿਤ ਨੇਮ ਤੋਂ ਇਲਾਵਾ 101 ਪਾਠ ਜਪਜੀਤ ਸਾਹਿਬ ਦਾ ਕਰਨਾ। ਤੇ ਇੱਕ ਦਿਨ ਦਾ ਜਿਕਰ ਮਿਲਦਾ ਦੁਪਹਿਰ ਦਾ ਵੇਲਾ, ਤੇ ਬਾਬਾ ਦੀਪ ਸਿੰਘ ਜੀ ਨਾ ਆਪਣੇ ਹੱਥਾਂ ਦੇ ਨਾਲ ਸੰਗਤ ਦੇ ਜੂਠੇ ਕੌਲੇ ਮਾਂਜਦੇ ਪਏ, ਸੰਗਤ ਦੇ ਜੂਠੇ ਬਰਤਨ। ਗੁਰੂ ਗੋਬਿੰਦ ਸਿੰਘ ਜੀ ਉਧਰੋਂ ਲੰਘਦੇ ਪਏ, ਆਹ ਜਿਹੜੀ ਗੱਲ ਅਸੀਂ ਹੁਣ ਕਰਨੀ ਹੈ, ਗੁਰੂ ਜੀ ਦੀ ਕਿਰਪਾ ਨਾਲ ਉੱਥੇ ਆ ਗਏ। ਬਾਬਾ ਦੀਪ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਕਹਿੰਦੇ ਨਾ ਸੰਗਤ ਦੇ ਕੌਲੇ ਮਾਂਜਦੇ ਪਏ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਉਧਰੋਂ ਲੰਘੇ, ਅਚਾਨਕ ਨਿਗਾਹ ਪਈ ਬਾਬਾ ਦੀਪ ਸਿੰਘ ਜੀ ਵੱਲ, ਪਿੱਛੇ ਖਲੋ ਗਏ। ਬਾਬਾ ਦੀਪ ਸਿੰਘ ਜੀ ਨੂੰ ਨੀ ਪਤਾ ਕਿ ਮੇਰੇ ਪਿੱਛੇ ਗੁਰੂ ਗੋਬਿੰਦ ਸਿੰਘ ਸਾਹਿਬ ਖਲੋਤੇ ਨੇ। 10-15 ਮਿੰਟ ਗੁਰੂ ਗੋਬਿੰਦ ਸਿੰਘ ਸਾਹਿਬ ਖਲੋਤੇ ਨੇ, ਬਾਬਾ ਜੀ ਨੂੰ ਨੀ ਪਤਾ ਲੱਗਾ। ਅਚਾਨਕ ਇੱਕ ਝੌਲਾ ਜਿਹਾ ਪਿਆ ਕਿ ਲੱਗਦਾ ਮੇਰੇ ਪਿੱਛੇ ਕੋਈ ਖੜਾ। ਜਦੋਂ ਪਛਾਂ ਘੁੰਮ ਕੇ ਦੇਖਿਆ ਹੱਥ ਸੇਵਾ ਨਾਲ ਰੰਗੇ ਹੋਏ, ਕਹਿੰਦੇ ਵਾਹਿਗੁਰੂ। ਮੈਂ ਨੀ ਕਹਿਣਾ ਕਿ ਹੱਥਾਂ ਨੂੰ ਸਵਾਹ ਲੱਗੀ ਜਾਂ ਭਾਂਡੇ ਮਾਂਜਣੇ ਲੱਗੀ, ਹੈ ਜੀ ਸੇਵਾ ਨਾਲ ਰੰਗੇ ਹੋਏ ਹੱਥ ਰੰਗੇ। ਧੰਨ ਬਾਬਾ ਦੀਪ ਸਿੰਘ ਜੀ ਨੇ ਉਹ ਰੰਗੇ ਹੋਏ ਹੱਥਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦੂਰੋਂ ਝੁੱਕ ਕੇ ਜਿਵੇਂ ਡੰਡੌਤ ਕਰਦੇ ਨਾ ਉਹਦਾ ਨਮਸਕਾਰ ਕੀਤੀ, ਕਰ ਡੰਡੌਤ ਪੁੰਨ ਵੱਡਾ ਹੈ। ਜਦੋਂ ਨਮਸਕਾਰ ਕੀਤੀ ਤੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਨਾ ਇੱਕ ਸਵਾਲ ਕੀਤਾ, ਬਾਬਾ ਦੀਪ ਸਿੰਘ ਨੇ ਇੱਕ ਸਵਾਲ, ਅੱਜ ਧੂੜੀ ਆਪਾਂ ਲੈ ਕੇ ਜਾਣੀ ਹੈ। ਸਵਾਲ ਪਤਾ ਕੀ ਕੀਤਾ, ਬਾਬਾ ਦੀਪ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ, ਦੀਪ ਸਿੰਘ ਜੀ ਤੁਹਾਡਾ ਇੰਨਾ ਡਾਢਾ ਨਿਤਨੇਮ, ਤੁਹਾਡੀ ਇੰਨੀ ਕਮਾਈ, ਇੰਨੀਆਂ ਇੰਨੀਆਂ ਬਾਣੀਆਂ ਤੁਹਾਨੂੰ ਕੰਠ, ਤੇ ਇਹ ਸੰਗਤ ਦੇ ਜੂਠੇ ਕੌਲੇ ਕਿਉਂ ਮਾਂਜਦੇ ਪਏ ਹੋ? ਕਹਿੰਦੇ ਵਾਹਿਗੁਰੂ, ਆਪਣੇ ਹੱਥਾਂ ਨਾਲ ਸੰਗਤ ਦੇ ਜੂਠੇ ਕੌਲੇ ਕਿਉਂ ਮਾਂਜਦੇ ਪਏ? ਹੁਣ ਤੁਹਾਡੇ ਕੋਲੋਂ ਕੋਈ ਸਵਾਲ ਕਰੇ, ਬਈ ਦੱਸੋ ਸੰਗਤ ਦੀ ਸੇਵਾ ਕਿਉਂ ਕਰਦੇ ਹੋ, ਜੂਠੇ ਕੌਲੇ ਕਿਉਂ ਮਾਂਜਦੇ, ਜਾਂ ਜੋੜੇ ਕਿਉਂ ਝੜਦੇ, ਕੀ ਜਵਾਬ ਦਿਓਗੇ? ਗੁਰੂ ਗੋਬਿੰਦ ਸਿੰਘ ਕਹਿੰਦੇ, ਦੀਪ ਸਿੰਘ ਜੀ ਤੁਹਾਡੀ ਇੰਨੀ ਕਮਾਈ, ਇੰਨਾ ਡਾਢਾ ਤੁਹਾਡਾ ਨਿਤਨੇਮ, ਇਹ ਆਪਣੇ ਹੱਥਾਂ ਨਾਲ ਸੰਗਤ ਦੇ ਜੂਠੇ ਕੌਲੇ ਕਿਉਂ ਮਾਂਜਦੇ ਪਏ ਹੋ? ਕਿਉਂ? ਹੁਣ ਬਾਬਾ ਦੀਪ ਸਿੰਘ ਨੇ ਜੋ ਜਵਾਬ ਦਿੱਤਾ ਨਾ, ਉਹ ਧੂੜੀ ਆਪਣੇ ਘਰਾਂ ਨੂੰ ਲੈ ਕੇ ਜਾਇਓ। ਕਹਿੰਦੇ ਵਾਹਿਗੁਰੂ, ਹੁਣ ਕੀ ਜਵਾਬ ਦਿੱਤਾ ਉਹ ਆਪਾਂ ਸਾਰੇ ਸਾਂਝਾ ਕਰਾਂਗੇ। ਗੁਰੂ ਜੀ ਕਿਰਪਾ ਕਰਨ, ਸੰਗਤ ਦੇ ਵਿੱਚ ਸਾਡੇ ਸਤਿਕਾਰਯੋਗ ਇੱਥੋਂ ਦੀ ਸਾਰੀ ਸੇਵਾ ਨਿਭਾਉਣ ਵਾਲੇ ਮਹਾਂਪੁਰਖ ਜੋ ਭੈਣ ਜੀ ਸੰਤੋਸ਼ ਕੌਰ, ਉਹਨਾਂ ਨੇ ਵੀ ਆ ਕੇ ਜੋ ਸੰਗਤ ਦੇ ਦਰਸ਼ਨ ਕੀਤੇ ਨੇ, ਸੰਗਤ ਵਿੱਚ ਆਏ ਜੀ ਆਇਆਂ ਨੂੰ, ਇਹ ਜਕਾਰੇ ਦੇ ਰੂਪ ਦੇ ਵਿੱਚ ਸਾਰੀ ਸੰਗਤ ਮਹਾਂਪੁਰਸ਼ਾਂ ਨੂੰ ਜੀ ਆਇਆਂ, ਕਹੋ ਜੀ ਬੋਲੇ ਸੋ ਨਿਹਾ। ਹੁਣ ਗੁਰੂ ਗੋਬਿੰਦ ਸਿੰਘ ਨੇ ਸਵਾਲ ਕੀਤਾ ਕਿ ਦੀਪ ਸਿੰਘ ਜੀ, ਇਹ ਸੰਗਤ ਦੇ ਜੂਠੇ ਕੌਲੇ ਕਿਉਂ ਮਾਂਜਦੇ ਹੋ? ਤੇ ਹੁਣ ਬਾਬਾ ਦੀਪ ਸਿੰਘ ਨੇ ਜਵਾਬ ਕੀ ਦਿੱਤਾ ਉਹ ਆਪਾਂ ਸਾਂਝਾ ਕਰਦੇ। ਗੁਰੂ ਜੀ ਕਰਾਉਣ, ਇੱਕ ਵਾਰੀ ਗੂੰਜਵੀਂ ਆਵਾਜ਼ ਵਿੱਚ, ਕੋਈ ਢਿੱਲਾ ਨਾ ਬੋਲੇ, ਗੂੰਜਵੀਂ ਆਵਾਜ਼ ਵਿੱਚ ਪੰਕਤੀਆਂ ਪੜ੍ਹ ਲਓ ਜੀ ਸਾਰੇ।
ਓਏ ਸਾਜਨ, ਓਏ ਮੀਤ ਪਿਆਰੇ,
ਹਾਂ
ਕਰ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ।
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇੱਕ ਸਵਾਲ ਕਰਤਾ, ਤੁਹਾਡੇ ਕੋਲੋਂ ਕੋਈ ਸਵਾਲ ਕਰੇ ਬਈ ਦੱਸੋ ਸੇਵਾ ਕਿਉਂ ਕਰਦੇ, ਕੀ ਜਵਾਬ ਦਿਓਗੇ? ਆ ਚਰਨ ਧੂੜੀ ਲੈ ਕੇ ਜਾਇਓ ਆਪਣੇ ਘਰਾਂ ਚ, ਜੋ ਬਾਬਾ ਜੀ ਨੇ ਜਵਾਬ ਦਿੱਤਾ। ਗੁਰੂ ਗੋਬਿੰਦ ਸਿੰਘ ਕਹਿੰਦੇ ਸੁਦੀਪ ਸਿੰਘ ਜੀ ਤੁਹਾਡੀ ਇੰਨੀ ਕਮਾਈ, ਤੁਹਾਡੇ ਇੰਨੇ ਇੰਨੇ ਡਾਟੇ ਨਿਤਨੇਮ, ਸੰਗਤ ਦੇ ਝੂਠੇ ਕੌਲੇ ਕਿਉਂ ਸਾਫ ਕਰ ਰਹੇ ਹੋ ਆਪਣੇ ਹੱਥਾਂ ਨਾਲ? ਤੇ ਬਾਬਾ ਦੀਪ ਸਿੰਘ ਨੇ ਹੱਥ ਜੋੜੇ ਤੇ ਮੁੱਖੋਂ ਆਖਿਆ, ਸਤਿਗੁਰੂ ਤੁਹਾਡੀ ਕਿਰਪਾ ਦੇ ਨਾਲ ਮੈਂ ਸੰਗਤ ਦੇ ਝੂਠੇ ਕੌਲੇ ਇਸ ਵਾਸਤੇ ਸਾਫ ਕਰ ਰਿਹਾ ਕਿ ਮੇਰਾ ਸਾਰਾ ਜੀਵਨ ਸੇਵਾਦਾਰ ਬਣ ਕੇ ਬਤੀਤ ਹੋਵੇ, ਮੇਰੇ ਅੰਦਰ ਕਿਤੇ ਕਰਤਾਪਣ ਨਾ ਆ ਜਾਵੇ। ਮੇਰਾ ਸਾਰਾ ਜੀਵਨ ਸੇਵਾਦਾਰ ਬਣ ਕੇ ਬਤੀਤ ਹੋਵੇ, ਅੰਦਰ ਕਰਤਾ ਬਣਨਾ ਹੋਵੇ। ਦੇਖੋ ਕਿੱਡਾ ਡੂੰਘਾ ਜਵਾਬ ਏ। ਅੱਜ ਥਾਂ ਥਾਂ ਤੇ ਲੜਾਈਆਂ ਕਿਉਂ ਨੇ? ਕਰਤੇਪਣ ਕਰਕੇ, ਕਿ ਮੇਰਾ ਹੁਕਮ ਕਿਉਂ ਨੀ ਚੱਲਿਆ? ਕਹਿੰਦੇ ਵਾਹਿਗੁਰੂ ਮੇਰੀ ਗੱਲ ਕਿਉਂ ਨੀ ਮੰਨੀ ਗਈ? ਜਦ ਤੱਕ ਅੰਦਰ ਕਰਤਾਪਣ ਹੈ ਉਦੋਂ ਤੱਕ ਗੱਲ ਨਹੀਂ ਜੇ ਬਣੇਗੀ। ਤੇ ਮੇਰੇ ਬਾਬਾ ਆਨੰਦ ਸਿੰਘ ਜੀ ਮਹਾਂਪੁਰਖਾਂ ਦੇ ਬਚਨ ਨੇ, ਬਾਬਾ ਜੀ ਕਹਿੰਦੇ ਭਾਵੇਂ ਗੁਰੂ ਤੈਨੂੰ ਦਾਤ ਦੇ ਦੇਵੇ ਸੋਹਣਾ ਕੀਰਤਨ ਕਰਨ ਦੀ, ਭਾਵੇਂ ਸੋਹਣੀ ਵਿਚਾਰ ਕਰਨ ਦੀ, ਭਾਵੇਂ ਸੋਹਣੀ ਜੋੜੀ ਮਾਰਦਾ, ਭਾਵੇਂ ਅੰਮ੍ਰਿਤ ਵੇੜੇ ਉੱਠਦਾ, ਭਾਵੇਂ ਕਿਸੇ ਨੰਗੇ ਦਾ ਤਨ ਕੱਜਦਾ, ਭਾਵੇਂ ਭੁੱਖੇ ਦਾ ਪੇਟ ਭਰਦਾ, ਗੁਰੂ ਨੇ ਤੈਨੂੰ ਮਾਇਆ ਪੱਖੋਂ ਉੱਚਾ ਕਰਤਾ, ਨਾਮ ਬਾਣੀ ਪੱਖੋਂ ਉੱਚਾ ਕਰਤਾ, ਪਰ ਵੇਖੀ ਪਿਆਰਿਆ ਜਿਸ ਮੁਕਾਮ ਤੇ ਮਰਜ਼ੀ ਪਹੁੰਚੀ ਔਰ ਅੰਦਰ ਨਿਮਾਣਾ ਤੇ ਨਿਤਾਣਾ ਬਣ ਕੇ ਆਹੀ ਕਈ ਦੱਸਿਆ, ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਆਉਣਾ। ਦੱਸਿਆ ਮੈਂ ਉਹੀ ਆ ਜਿਹਨੂੰ ਪਹਿਲੇ ਕੋਈ ਪੁੱਛਦਾ ਨਹੀਂ ਸੀ, ਕਿ ਅੱਜ ਜੇ ਤੂੰ ਕੋਈ ਭਾਗ ਲਾਏ ਨੇ ਤੇ ਮੇਰੀਆਂ ਚਤਰਾਈਆਂ ਨੀ ਤੇਰੀਆਂ ਵਡਿਆਈਆਂ ਵਰਤੀਆਂ ਨੇ। ਕਹਿੰਦੇ ਵਾਹਿਗੁਰੂ, ਚੱਲਾ ਨਾ ਬੋਲੋ ਗੱਜ ਕੇ ਬੋਲੋ, ਮੇਰੀਆਂ ਚਤਰਾਈਆਂ ਨੀ ਤੇਰੀਆਂ ਵਡਿਆਈਆਂ ਵਰਤੀਆਂ। ਅੰਦਰ ਸੇਵਕ ਬਣ ਕੇ, ਸੇਵਕ ਜਿੱਥੇ ਮਰਜ਼ੀ ਪਹੁੰਚੋ। ਸੇਵਾ ਪੰਥੀ ਸੰਪਰਦਾ ਦੇ ਮਹਾਂਪੁਰਖ ਹੋਏ ਨੇ, ਬੁੱਧੂ ਸਾਹਿਬ ਸੰਗਤਾਂ ਕੀਤੀਆਂ ਸੀ ਪਿਆਰ ਨਾਲ, ਤੇ ਬੁੱਧੂ ਸਾਹਿਬ ਮਹਾਂਪੁਰਖ ਨਾਲ ਸੰਗਤ ਨੂੰ ਲੰਗਰ ਛਕਾਉਣ ਦੀ ਸੇਵਾ ਕਰ ਰਹੇ, ਪ੍ਰਸ਼ਾਦਾ ਛਕਾ ਰਹੇ। ਇਹਨਾਂ ਨੂੰ ਇੱਕ ਇਲਾਕੇ ਦੀ ਸੰਗਤ ਆਈ ਪਹਿਲੀ ਵਾਰੀ, ਤੇ ਬਾਬਾ ਜੀ ਸੇਵਾ ਕਰ ਰਹੇ ਸੰਗਤਾਂ ਨੂੰ ਲੰਗਰ ਛਕਾਉਣ ਦੀ, ਤੇ ਮਹਾਂਪੁਰਖਾਂ ਨੇ ਸੰਗਤ ਪੁੱਛਦੀ ਹੈ ਜੀ ਬੁੱਧੂ ਸਾਹਿਬ ਮਹਾਂਪੁਰਖਾਂ ਦੇ ਦਰਸ਼ਨ ਕਰਨੇ ਕਿੱਥੇ ਆਉਣਗੇ? ਤੇ ਜਿਹੜੀਆਂ ਸੰਗਤਾਂ ਲੰਗਰ ਛਕ ਰਹੀਆਂ ਜਦੋਂ ਬੋਲਣ ਲੱਗੀਆਂ ਕਿ ਆਹੀ ਮਹਾਂਪੁਰਸ਼ ਨੇ, ਮਹਾਂਪੁਰਖਾਂ ਨੇ ਇਸ਼ਾਰਾ ਕਰਤਾ ਵੀ ਦੱਸਣਾ ਨਹੀਂ, ਚੁੱਪ ਰਹਿਣਾ ਜੀ। ਬੁੱਧੂ ਸਾਹਿਬ ਮਹਾਂਪੁਰਖਾਂ ਦੇ ਦਰਸ਼ਨ ਕਰਨੇ ਨੇ, ਕਿੱਥੇ ਆਉਣਗੇ? ਤੇ ਉਸ ਵੇਲੇ ਬੁੱਧੂ ਸਾਹਿਬ ਮਹਾਂਪੁਰਖ ਆਪ ਹੀ ਸੀ, ਉਹ ਕਹਿੰਦੇ ਜੀ ਬੁੱਧੂ ਸਾਹਿਬ ਦੇ ਦਰਸ਼ਨ ਕਰਨੇ ਜੀ ਕਰਨੇ, ਪਹਿਲੀ ਵਾਰੀ ਆਏ ਹੋ ਜੀ? ਪਹਿਲੀ ਵਾਰੀ ਆ, ਅੱਗੇ ਮਿਲੇ ਨੀ ਜੀ? ਨਹੀਂ ਮਿਲੇ। ਅੱਛਾ ਬਈ, ਜੇ ਉਹਨਾਂ ਦੇ ਦਰਸ਼ਨ ਕਰਨੇ ਆ ਨਾ ਤੇ ਸਾਡੇ ਮਗਰ ਆ ਜਾਓ। ਸੀ ਉਹੀ ਮਹਾਂਪੁਰਖ, ਅੱਗੇ ਅੱਗੇ ਮਹਾਂਪੁਰਖ, ਬੁੱਧੂ ਸਾਹਿਬ ਪਿੱਛੇ ਪਿੱਛੇ ਸੰਗਤਾਂ ਕਿੱਥੇ ਪਹੁੰਚੇ? ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ ਦੇ ਵਿੱਚ। ਕਹਿੰਦੇ ਵਾਹਿਗੁਰੂ, ਜਦੋਂ ਪਹੁੰਚੇ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਵਿੱਚ, ਸੰਗਤ ਨੂੰ ਪੁੱਛਦੇ ਨੇ ਬੁੱਧੂ ਸਾਹਿਬ ਮਹਾਂਪੁਰਖ, ਸੰਗਤ ਜੀ ਕੀ ਕਹਿੰਦੇ ਸੋ ਜੀ? ਮਹਾਂਪੁਰਖਾਂ ਦੇ ਦਰਸ਼ਨ ਕਰਨੇ ਨੇ ਬੁੱਧੂ ਸਾਹਿਬ ਜੀ ਦੇ, ਕਿੱਥੇ ਆਉਣਗੇ? ਤੇ ਉਸ ਵੇਲੇ ਬੁੱਧੂ ਸਾਹਿਬ ਮਹਾਂਪੁਰਖ ਪਤਾ ਕੀ ਕਹਿੰਦੇ? ਕਹਿਣ ਲੱਗੇ, ਜੇ ਬੁੱਧੂ ਦੇ ਦਰਸ਼ਨ ਕਰਨੇ ਆ ਨਾ ਤੇ ਆ ਖੜਾ, ਉਹ ਜੇ ਸਾਹਿਬ ਦੇ ਕਰਨੇ ਤੇ ਚੌਂਕੜਾ ਮਾਰ ਕੇ ਆ ਬੈਠਾ। ਜਕਾਰੀ ਜੀ ਨਾ ਲਾਓ, ਜਕਾਰਾ ਲਾਓ, ਡਟ ਕੇ ਜੇ ਲਾਉਣਾ। ਇਹ ਧਿਆਨ ਦੇਣਾ, ਕਹਿੰਦੇ ਜੇ ਬੁੱਧੂ ਦੇ ਦਰਸ਼ਨ ਕਰਨੇ ਆ ਨਾ ਤੇ ਆ ਖੜੇ, ਜੇ ਸਾਹਿਬ ਦੇ ਦਰਸ਼ਨ ਕਰਨੇ ਤੇ ਚੌਂਕੜਾ ਮਾਰ ਕੇ ਆ ਬੈਠਾ। ਇੱਕ ਵਾਰੀ ਕਹਿ ਦੋ ਵਾਹਿਗੁਰੂ, ਉਹ ਗੱਜ ਕੇ ਬੋਲੋ। ਕਿੰਨੀ ਕਿੰਨੀ ਕਮਾਈ ਹੋਣ ਦੇ ਬਾਵਜੂਦ ਵੀ ਅੰਦਰ ਗਰੀਬੀ, ਗਰੀਬੀ। ਅੱਜ ਇਹ ਧੂੜੀ ਲੈ ਕੇ ਜਾਇਓ ਸਾਰੇ ਆਪੋ ਆਪਣੇ ਘਰਾਂ ਚ, ਹੈਂ ਜਿਸ ਮੁਕਾਮ ਤੇ ਮਰਜ਼ੀ ਪਹੁੰਚੋ ਪਰ ਅੰਦਰ ਸੇਵਕ ਬਣ ਕੇ ਰਹਿਣਾ, ਸੇਵਕ ਬਣ ਕੇ। ਮਹਾਰਾਜਾ ਰਣਜੀਤ ਸਿੰਘ ਕੋਲ ਨਾ ਇੱਕ ਚਿੱਤਰਕਾਰ ਆ ਗਿਆ, ਚਿੱਤਰਕਾਰ ਜੀ ਮੈਂ ਤੁਹਾਡੀ ਤਸਵੀਰ ਬਣਾਉਣੀ ਚਾਹੁੰਦਾ। ਮਹਾਰਾਜਾ ਰਣਜੀਤ ਸਿੰਘ ਨੇ ਪਹਿਲੇ ਟਾਲਿਆ, ਜਦੋਂ ਉਹਨੇ ਬਹੁਤ ਖਹਿੜਾ ਕੀਤਾ ਜੀ ਤਸਵੀਰ ਬਣਾਉਣੀ ਹੈ ਤੁਹਾਡੀ, ਕਹਿੰਦੇ ਚੰਗਾ ਫਿਰ ਕੱਲ ਨੂੰ ਆਈ। ਹੁਣ ਜਦੋਂ ਅਗਲਾ ਦਿਨ ਚੜ੍ਹੇ ਆਪਣੇ ਸਮੇਂ ਮੁਤਾਬਕ ਆ ਗਿਆ, ਕਹਿੰਦਾ ਮਹਾਂਪੁਰਖ ਮਹਾਰਾਜਾ ਰਣਜੀਤ ਸਿੰਘ ਜੀ ਨੂੰ, ਕਹਿੰਦਾ ਮਹਾਰਾਜ ਸਾਹਿਬ ਤੁਸੀਂ ਸਿੰਘਾਸਨ ਤੇ ਬੈਠੋ, ਮੈਂ ਤੁਹਾਡੀ ਤਸਵੀਰ ਬਣਾਉਣੀ ਹੈ। ਤੇ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਨੇ ਸਿਰ ਫੇਰਤਾ ਕਹਿੰਦੇ ਜੇ ਤਸਵੀਰ ਬਣਾਉਣੀ ਆ ਨਾ ਤੇ ਸਿੰਘਾਸਣ ਤੇ ਬੈਠੇ ਦੀ ਨਾ ਬਣਾ। ਜੀ ਕਿਹੜੀ ਬਣਾਵਾਂ? ਕਹਿੰਦੇ ਆ ਤੈਨੂੰ ਦੱਸਦੇ ਆ ਕਿਹੜੀ ਤਸਵੀਰ ਸਾਡੀ ਬਣਾ। ਮਹਾਰਾਜਾ ਰਣਜੀਤ ਸਿੰਘ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਚ ਉਸ ਚਿੱਤਰਕਾਰ ਨੂੰ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੇਕਿਆ ਮੱਥਾ ਨਮਸਕਾਰ ਕੀਤੀ ਤੇ ਉਸ ਵੇਲੇ ਇਸ਼ਾਰਾ ਕੀਤਾ ਚਿੱਤਰਕਾਰ ਨੂੰ ਕਹਿੰਦੇ ਆ ਤਸਵੀਰ ਮੇਰੀ ਬਣਾ ਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰ ਰਿਹਾ, ਇਹ ਤਸਵੀਰ ਬਣਾ ਕੇ ਲੋਕਾਂ ਵਿੱਚ ਮੇਰੀ ਪੇਸ਼ ਕਰ ਤਾਂ ਜੋ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਜੇ ਕਿ ਅਸਲੀ ਮਹਾਰਾਜਾ ਮੈਂ ਨਹੀਂ, ਮਹਾਰਾਜਿਆਂ ਦਾ ਮਹਾਰਾਜਾ ਵੀ ਗੁਰੂ ਗ੍ਰੰਥ ਸਾਹਿਬ ਹੈ, ਜਿਨ੍ਹਾਂ ਕੋਲੋਂ ਦਾਤਾਂ ਲੈ ਕੇ ਮੈਂ ਤੁਹਾਡੇ ਵਰਗਿਆਂ ਚ ਵੰਡਦਾ ਵਾ। ਜਿਸ ਮੁਕਾਮ ਤੇ ਮਰਜ਼ੀ ਪਹੁੰਚੋ ਪਰ ਅੰਦਰ ਗਰੀਬੀ, ਬੋਲਦੇ ਵਾਹਿਗੁਰੂ ਅੰਦਰ ਗਰੀਬੀ। ਦੱਸਿਆ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੇ ਸਰੀਰ, ਕਿਆ ਜਾਨੋ ਕਿਆ ਹਰ ਕੀਆ ਭਏ ਕਬੀਰ ਕਬੀਰ। ਹਾਂ ਤੁਸ ਘੋਲ ਘੁਮਾਇਆ ਗੁਰਮਤ ਹਿਰਦੇ, ਗਰੀਬੀ ਆ ਗਰੀਬੀ ਕਹਿੰਦੇ ਵਾਹਿਗੁਰੂ। ਵੇਖ ਲੋ ਢਿੱਲਾ ਬੋਲ ਰਹੇ ਗੱਜ ਕੇ ਬੋਲੋ, ਭੁੱਖ ਤੇ ਨੀ ਨਾ ਲੱਗੀ ਸਭ ਨੂੰ ਲੱਗੀ ਹੈ? ਕੋਈ ਨੀ, ਅੱਧਾ ਦਾ ਪ੍ਰਸ਼ਾਦਾ ਬਾਅਦ ਚੋਂ ਵੱਧ ਖਾ ਲੇ ਭਾਵੇਂ, ਹੁਣ ਇੱਕ ਵਾਰੀ ਗੱਜ ਕੇ ਬੋਲੋ ਵਾਹਿਗੁਰੂ, ਫਿਰ ਗੱਜ ਕੇ ਕਹਿ ਦਿਓ। ਇਸ ਮੁਕਾਮ ਤੇ ਮਰਜ਼ੀ ਪਰ ਅੰਦਰ ਗਰੀਬੀ। ਸੱਤਾ ਬਰਮੰਡਾ ਇੱਥੇ ਮਾਰ ਖਾ ਗਏ ਸੀ ਨਾ ਆ ਕੇ, ਜਦੋਂ ਅੰਦਰ ਕਰਤਾਪਣ ਆ ਗਿਆ, ਕਰਤਾਪਣ ਕਿ ਅਸੀਂ ਗੁਰੂ ਕਰਕੇ ਨਹੀਂ ਗੁਰੂ ਸਾਡੇ ਕਰਕੇ, ਕਿ ਜੇ ਸਾਡੀ ਬਰਾਦਰੀ ਦੇ ਬਾਬੀ ਹੈ ਨਾ ਹੁਣ ਗੁਰੂ ਘਰ ਨੂੰ ਕੋਈ ਪੁੱਛੇ ਨਾ। ਜਦੋਂ ਇਹ ਅੰਦਰ ਹੰਕਾਰ ਆਇਆ ਕਰਤਾਪਣ ਆਇਆ ਤੇ ਵੇਖੋ ਫਿਰ ਕਿੱਡਾ ਵੱਡਾ ਪਰਚਾ ਪੈ ਗਿਆ, ਸਰੀਰ ਕੋੜੀ ਹੋ ਗਿਆ ਸੀ। ਜੇ ਕਿਤੇ ਭਾਈ ਲੱਦਾ ਪਰਉਪਕਾਰੀ ਵਿਚੋਲਾ ਨਾ ਬਣਦਾ ਤੇ ਕਿੱਥੋਂ ਭੁੱਲਾਂ ਬਖਸ਼ੀਆਂ ਲੈਣੀਆਂ ਸੀ। ਜਿਸ ਮੁਕਾਮ ਤੇ ਮਰਜ਼ੀ ਪਹੁੰਚ ਜਾਓ ਪਰ ਅੰਦਰ ਨਿਮਾਣੇ ਦੇ ਨਿਤਾਣੇ ਬਣ ਕੇ ਰਹਿਣਾ, ਨਿਮਾਣੇ ਦੇ ਨਿਤਾਣੇ ਬਣ ਕੇ। ਆਹ ਹਾ ਹਾ, ਫਿਰ ਬੋਲਦੇ ਵਾਹਿਗੁਰੂ। ਜਿਸ ਮੁਕਾਮ ਤੇ ਮਰਜ਼ੀ ਪਹੁੰਚ ਜਾਓ ਪਰ ਅੰਦਰ ਗਰੀਬੀ, ਬੋਲਦੇ ਵਾਹਿਗੁਰੂ ਅੰਦਰ ਗਰੀਬੀ। ਦੱਸਿਆ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੇ ਸਰੀਰ, ਕਿਆ ਜਾਨੋ ਕਿਆ ਹਰ ਕੀਆ ਭਏ ਕਬੀਰ ਕਬੀਰ। ਹਾਂ ਤੁਸ ਘੋਲ ਘੁਮਾਇਆ ਗੁਰਮਤ ਹਿਰਦੇ, ਗਰੀਬੀ ਆ ਗਰੀਬੀ ਕਹਿੰਦੇ ਵਾਹਿਗੁਰੂ। ਵੇਖ ਲੋ ਢਿੱਲਾ ਬੋਲ ਰਹੇ ਗੱਜ ਕੇ ਬੋਲੋ, ਭੁੱਖ ਤੇ ਨੀ ਨਾ ਲੱਗੀ ਸਭ ਨੂੰ ਲੱਗੀ ਹੈ? ਕੋਈ ਨੀ, ਅੱਧਾ ਦਾ ਪ੍ਰਸ਼ਾਦਾ ਬਾਅਦ ਚੋਂ ਵੱਧ ਖਾ ਲਿਓ ਭਾਵੇਂ, ਹੁਣ ਇੱਕ ਵਾਰੀ ਗੱਜ ਕੇ ਬੋਲੋ ਵਾਹਿਗੁਰੂ ਫਿਰ ਗੱਜ ਕੇ ਕਹਿ ਦਿਓ। ਜਿਸ ਮੁਕਾਮ ਤੇ ਮਰਜ਼ੀ ਪਰ ਅੰਦਰ ਗਰੀਬੀ। ਸੱਤਾ ਬਰਮੰਡਾ ਇੱਥੇ ਮਾਰ ਖਾ ਗਏ ਸੀ ਨਾ ਕਿ ਜਦੋਂ ਅੰਦਰ ਕਰਤਾਪਣ ਆ ਗਿਆ, ਕਰਤਾਪਣ ਕਿ ਅਸੀਂ ਗੁਰੂ ਕਰਕੇ ਨਹੀਂ ਗੁਰੂ ਸਾਡੇ ਕਰਕੇ, ਕਿ ਜੇ ਸਾਡੀ ਬਰਾਦਰੀ ਦੇ ਬਾਬੀ ਹੈ ਨਾ ਹੁਣ ਗੁਰੂ ਘਰ ਨੂੰ ਕੋਈ ਪੁੱਛੇ ਨਾ। ਜਦੋਂ ਇਹ ਅੰਦਰ ਹੰਕਾਰ ਆਇਆ ਕਰਤਾਪਣ ਆਇਆ ਤੇ ਵੇਖੋ ਫਿਰ ਕਿੱਡਾ ਵੱਡਾ ਪਰਚਾ ਪੈ ਗਿਆ, ਸਰੀਰ ਕੋੜੀ ਹੋ ਗਿਆ ਸੀ। ਜੇ ਕਿਤੇ ਭਾਈ ਲੱਦਾ ਪਰਉਪਕਾਰੀ ਵਿਚੋਲਾ ਨਾ ਬਣਦਾ ਤੇ ਕਿੱਥੋਂ ਭੁੱਲਾਂ ਬਖਸ਼ੀਆਂ ਲੈਣੀਆਂ ਸੀ। ਜਿਸ ਮੁਕਾਮ ਤੇ ਮਰਜ਼ੀ ਪਹੁੰਚ ਜਾਓ ਪਰ ਅੰਦਰ ਨਿਮਾਣੇ ਦੇ ਨਿਤਾਣੇ ਬਣ ਕੇ ਰਹਿਣਾ, ਨਿਮਾਣੇ ਦੇ ਨਿਤਾਣੇ ਬਣ ਕੇ। ਆਹ ਹਾ ਹਾ, ਫਿਰ ਬੋਲਦੇ ਵਾਹਿਗੁਰੂ। ਰਾਜਾ ਜਨਕ ਭਗਤ ਵੱਡਾ, ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ। ਇੱਕ ਹਜ਼ਾਰ ਬ੍ਰਾਹਮਣਾਂ ਨੂੰ ਘਰ ਬੁਲਾ ਕੇ ਰੋਜ਼ ਉਹਨਾਂ ਨੂੰ ਭੋਜਨ ਛਕਾਉਣਾ, ਇਹ ਏਡੀ ਵੱਡੀ ਗੱਲ ਨਹੀਂ ਜਿਹਦੇ ਕੋਲ ਮਾਇਆ ਭਾਵੇਂ ਰੋਜ਼ ਲੰਗਰ ਲਾਵੇ, ਰੋਜ਼ ਸੰਗਤਾਂ ਬੁਲਾਵੇ। ਹੁਣ ਅਗਲੀ ਵੱਡੀ ਗੱਲ ਕੀ? ਇੱਕ ਹਜ਼ਾਰ ਬ੍ਰਾਹਮਣਾਂ ਨੂੰ ਰੋਜ਼ ਬੁਲਾ ਕੇ ਲੰਗਰ ਛਕਾਉਣਾ, ਤੇ ਵੱਡੀ ਗੱਲ ਨੌਕਰ ਚਾਕਰ ਹੋਣ ਦੇ ਬਾਵਜੂਦ, ਵਜ਼ੀਰ ਹੋਣ ਦੇ ਬਾਵਜੂਦ, ਸੇਵਕ ਹੋਣ ਦੇ ਬਾਵਜੂਦ, ਉਹਨਾਂ ਇੱਕ ਹਜ਼ਾਰ ਬ੍ਰਾਹਮਣਾਂ ਦੇ ਜੂਠੇ ਪਤਲ ਆਪਣੇ ਹੱਥਾਂ ਨਾਲ ਚੁੱਕਣੇ। ਸਾਰੀ ਗਰੀਬੀ ਮੇਰਾ ਚਿੱਤ ਆ ਗਿਆ ਜੇ ਇੱਕ ਵਾਰੀ ਪੜ੍ਹੇ ਸਾਰੇ, ਮੇਰੇ ਤੋਂ ਬਾਅਦ ਵੀ ਤੇ ਤੀਜੀ ਵਾਰੀ ਭੈਣਾ, ਇੱਕ ਇੱਕ ਤੋਂ ਤਿੰਨਾਂ ਤਿੰਨਾਂ ਦੀ ਆਵਾਜ਼ ਆਵੇ ਗੱਜ ਕੇ। ਰਿਤੇ ਗਰੀਬੀਆਂ ਵੇ ਗੁਰਮਤ, ਰਿਤੇ ਗਰੀਬੀਆਂ ਵੇ, ਰਿਤੇ ਗਰੀਬੀਆਂ ਵੇ ਗੁਰਮਤ, ਰਿਤੇ ਗਰੀਬੀਆਂ। ਬੋਲੋ ਭੈਣਾ, ਰਿਤੇ ਆਇਆ, ਆਪਸ ਕੋਲ ਕੁਮਾਇਆ। ਨੇ ਜਵਾਬ
ਕਮਾਲ ਕਮਾਲ
ਸਾਡੇ ਵਰਗਾ ਹੁੰਦਾ ਪਤਾ ਨੀ ਕੀ ਜਵਾਬ ਦਿੰਦਾ ਪਰ ਬਾਬਾ ਜੀ ਦੀ ਸੋਚ ਉਹ ਦੀਪ ਸਿੰਘ ਜੀ ਸੰਗਤ ਦੇ ਝੂਠੇ ਕੌਲੇ ਕਿਉਂ ਮੰਗ ਗਏ ਹੋ ਮਹਾਰਾਜ ਤੁਹਾਡੀ ਕਿਰਪਾ ਨਾਲ ਸੰਗਤ ਦੇ ਝੂਠੇ ਕੌਲੇ ਇਸ ਵਾਸਤੇ ਮੰਗਦਾ ਕਿ ਮੇਰਾ ਸਾਰਾ ਜੀਵਨ ਸੇਵਾਦਾਰ ਬਣ ਕੇ ਬਤੀਤ ਹੋਵੇ ਮੇਰੇ ਅੰਦਰ ਕਿਤੇ ਕਰਤਾ ਪਣਨਾ ਆ ਜਾਵੇ ਕਹਿੰਦੇ ਵਾਹਿਗੁਰੂ ਥੋੜੇ ਬਹੁਤਾ ਸਮਝ ਲੈਣਾ ਮੇਰਾ ਦਾਸ ਗਰੀਬ ਦੇ ਮਨ ਦੀ ਭਾਵਨਾ ਹੈ ਕਿ ਡੇਢ ਵਜੇ ਤੱਕ ਗੁਰਮੁਖਾਂ ਨੇ ਇਸ਼ਾਰਾ ਕੀਤਾ ਮੈਨੂੰ ਇਹਦੇ ਸਮੇਂ ਦੇ ਦੌਰਾਨ ਨਾ ਤਿੰਨੇ ਸਵਾਲ ਜਵਾਬ ਸਾਂਝੇ ਹੋ ਜਾਣ ਤੇ ਪਹਿਲਾ ਇੱਕ ਹੋਇਆ ਤੇ ਹੁਣ ਦੂਜਾ ਸਵਾਲ ਨਾ ਬੇਨਤੀ ਰੂਪ ਚ ਬਾਬਾ ਦੀਪ ਸਿੰਘ ਨੇ ਕੀਤਾ ਪਤਾ ਕੀ ਬਾਬਾ ਜੀ ਨੇ ਹੱਥ ਜੋੜੇ ਤੇ ਬੜਾ ਤੁਹਾਡੀ ਜ਼ਿੰਦਗੀ ਚ ਕੰਮ ਆਉਣ ਵਾਲਾ ਜੇ ਸਵਾਲ ਬਾਬਾ ਦੀਪ ਸਿੰਘ ਨੇ ਹੱਥ ਜੋੜੇ ਤੇ ਪਤਾ ਕੀ ਆਖਿਆ ਕਹਿੰਦੇ ਮਹਾਰਾਜ ਇੱਕ ਗੱਲ ਤੇ ਦੱਸੋ ਗੁਰੂ ਦੀ ਖੁਸ਼ੀ ਕਿਵੇਂ ਮਿਲਦੀ ਹੈ ਕਹਿੰਦੇ ਵਾਹਿਗੁਰੂ ਤੁਸੀਂ ਲੈਣੀ ਚਾਹੁੰਦੇ ਹੋ ਨਾ ਗੁਰੂ ਦੀ ਖੁਸ਼ੀ ਸਾਰੇ ਕੌਣ ਇਸ ਭਰੇ ਪੰਡਾਲ ਚ ਜਿਹੜਾ ਕਹੇ ਮੈਂ ਗੁਰੂ ਦੀ ਖੁਸ਼ੀ ਨਹੀਂ ਲੈਣੀ ਅਸੀਂ ਸਾਰੇ ਚਾਹੁੰਦੇ ਹਾਂ ਸਾਨੂੰ ਗੁਰੂ ਦੀ ਖੁਸ਼ੀ ਮਿਲੇ ਕਿਉਂਕਿ ਗੁਰੂ ਦੀ ਖੁਸ਼ੀ ਵਿੱਚ ਸਾਰੀਆਂ ਬਖਸ਼ਿਸ਼ਾਂ ਨੇ ਗੁਰੂ ਦੀ ਖੁਸ਼ੀ ਦੇ ਵਿੱਚ ਸਾਰੀਆਂ ਰਹਿਮਤਾਂ ਨੇ ਬਾਬਾ ਦੀਪ ਸਿੰਘ ਨੇ ਬੇਨਤੀ ਰੂਪ ਚ ਸਵਾਲ ਕਰਤਾ ਮਹਾਰਾਜ ਕਿਰਪਾ ਕਰਕੇ ਦੱਸੋ ਗੁਰੂ ਦੀ ਖੁਸ਼ੀ ਕਿਵੇਂ ਮਿਲਦੀ ਹੈ ਹੁਣ ਗੁਰੂ ਗੋਬਿੰਦ ਸਿੰਘ ਜੀ ਨੇ ਜਵਾਬ ਦਿੱਤਾ ਉਹ ਕੀ ਜਵਾਬ ਦਿੱਤਾ ਗੁਰੂ ਦੀ ਖੁਸ਼ੀ ਕਿਵੇਂ ਮਿਲਦੀ ਆਪਾਂ ਸਾਂਝਾ ਕਰੀਏ ਉਸ ਤੋਂ ਪਹਿਲੇ ਬੜੇ ਪਿਆਰ ਵਿੱਚ ਤੇ ਗੱਜ ਕੇ ਬੋਲੇ ਗੱਜ ਕੇ
ਓਏ ਸਾਜਨ ਓਏ ਮੀਤ ਪਿਆਰੇ ਓਏ ਸਾਜਨ
ਓ ਕਿਰਪਾ ਆਪਣੇ ਪਰਿਵਾਰ ਵਾਲਿਆਂ ਦੀ ਵੀ ਜੋਦੜੀ ਕਰ ਲਓ ਆਪਣਾ ਵੀ ਭਲਾ ਕਰਾ ਲਓ ਸਵਾਲ ਗੁਰੂ ਗੋਬਿੰਦ ਸਿੰਘ ਜੀ ਨੇ ਦੀਪ ਸਿੰਘ ਸੰਗਤ ਦੇ ਜੁੱਠ ਕੌਲੇ ਕਿਉਂ ਮਾਏ ਮਹਾਰਾਜ ਮੇਰਾ ਸਾਰਾ ਜੀਵਨ ਸੇਵਾਦਾਰ ਬਣ ਕੇ ਬਤੀਤ ਹੋ ਗਏ ਅੰਦਰ ਕਰਤਾ ਬਣਨਾ ਆਵੇ ਇਸ ਵਾਸਤੇ ਮਾਏਦਾ ਹੁਣ ਬਾਬਾ ਦੀਪ ਸਿੰਘ ਜੀ ਕਹਿੰਦੇ ਮਹਾਰਾਜ ਕਿਰਪਾ ਕਰਕੇ ਦੱਸੋ ਗੁਰੂ ਦੀ ਖੁਸ਼ੀ ਕਿਵੇਂ ਮਿਲਦੀ ਹੈ ਤੇ ਹੁਣ ਗੁਰੂ ਗੋਬਿੰਦ ਸਿੰਘ ਜੀ ਦਾ ਜਵਾਬ ਮਹਾਰਾਜ ਕਹਿੰਦੇ ਉਹ ਦੀਪ ਸਿੰਘ ਜਦੋਂ ਸਿੱਖ ਆਪਣੀ ਮਤ ਦਾ ਤਿਆਗ ਕਰਕੇ ਗੁਰੂ ਦੀ ਖੁਸ਼ੀ ਲੈਣ ਦਾ ਢੰਗ ਸੁਣ ਲੈਣਾ ਦੀਪ ਸਿੰਘ ਜਦੋਂ ਸਿੱਖ ਆਪਣੀ ਮਤ ਦਾ ਤਿਆਗ ਕਰਕੇ ਗੁਰੂ ਦੀ ਮਤ ਲੈਣੀ ਸ਼ੁਰੂ ਕਰ ਦੇਵੇ ਗੁਰੂ ਦੀ ਖੁਸ਼ੀ ਉਦੋਂ ਮਿਲਦੀ ਹੈ ਗੁਰੂ ਦੀ ਖੁਸ਼ੀ ਉਦੋਂ ਮਿਲਦੀ ਹੈ ਜਦੋਂ ਸਿੱਖ ਆਪਣੀ ਮਤ ਦਾ ਤਿਆਗ ਸ਼ਾਇਦ ਅਜੇ ਕਈ ਨਾ ਸਮਝੇ ਹੋਣ ਇਸ ਗੱਲ ਨੂੰ ਆਪਣੀ ਮਤ ਦਾ ਤਿਆਗ ਕਰਨਾ ਪਤਾ ਕੀ ਹੁੰਦਾ
ਆਪਣਾ ਆਪ ਗੁਰੂ ਨੂੰ ਸਰੈਂਡਰ ਕਰਤਾ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਏ।
ਕਦੋਂ ਵਾਹਿਗੁਰੂ? ਹੁਣ ਬਾਬਾ ਨਾਨਕ ਜੀ ਬੈਠੇ ਨੇ, ਸੰਗਤਾਂ ਆਈਆਂ ਦਰਸ਼ਨ ਕਰਨ, ਤੇ ਬਾਬਾ ਨਾਨਕ ਜੀ ਭਾਈ ਲੈਣਾ ਜੀ ਨੂੰ ਜੇ ਗੁਰੂ ਨਾਨਕ ਗੁਰੂ ਅੰਗਦ ਸਾਹਿਬ ਨੂੰ ਕਹਿੰਦੇ ਨੇ। ਗੁਰੂ ਨਾਨਕ ਸਾਹਿਬ ਕਹਿੰਦੇ, ਪੁਰਖਾ ਸੰਗਤ ਬਹੁਤ ਆਈ ਹੈ, ਦਰਖਤ ਨੂੰ ਖਲਾ ਤੇ ਮਠਿਆਈਆਂ ਡਿੱਗਣ ਗਈਆਂ। ਹੁਣ ਇੱਥੇ ਇੱਕ ਮਿੰਟ ਰੁਕੇ ਹੋ ਕੀ ਗੁਰੂ ਅੰਗਦ ਸਾਹਿਬ ਪਹਿਲੇ ਭਾਈ ਲੈਣਾ ਜੀ ਸਿੱਖ ਸੀ ਉਦੋਂ ਗੁਰੂ ਮਹਾਰਾਜ ਦੇ, ਕੀ ਉਦੋਂ ਮਹਾਰਾਜ ਦੀ ਆਪਣੀ ਸੋਚ ਨਹੀਂ ਸੀ ਕੋਈ? ਸੋਚ ਸੀ, ਸਭ ਕੁਛ ਸੀ, ਪਰ ਆਪਣੀ ਸੋਚ ਆਪਣੀ ਮਤ ਨੂੰ ਅੱਗੇ ਨਹੀਂ ਰੱਖਿਆ। ਸਾਡੇ ਵਰਗਾ ਹੁੰਦਾ ਸ਼ਾਇਦ ਕਹਿੰਦਾ, ਮਹਾਰਾਜ ਦਰਖਤ ਨਾਵਾਂ ਤੇ ਮਠਿਆਈਆਂ, ਇਹ ਕਿਵੇਂ ਹੋ ਸਕਦਾ? ਇਹਦੇ ਕਦੇ ਹੁੰਦਾ ਹੀ ਨਹੀਂ। ਪਰ ਏਡਾ ਪਿਆਰ, ਏਡਾ ਵਿਸ਼ਵਾਸ, ਏਡਾ ਯਕੀਨ ਆਪਣੇ ਮਾਲਕ ਦੇ ਉੱਤੇ, ਜਦੋਂ ਕਿਹਾ ਨਾ ਬਾਬੇ ਨਾਨਕ ਨੇ, ਪੁਰਖਾ ਦਰਖਤ ਲਾ ਮਠਿਆਈਆਂ ਡਿੱਗਣ ਗਈਆਂ, ਉਸੇ ਵੇਲੇ ਸੱਤ ਬਚਨ ਆ ਗਿਆ, ਮਹਾਰਾਜ ਜੇ ਤੁਸੀਂ ਕਿਹਾ ਨਾ ਮਠਿਆਈਆਂ ਡਿੱਗਣ ਗਈਆਂ, ਫਿਰ ਡਿੱਗਣ ਗਈਆਂ। ਕਹਿ ਦੋ ਵਾਹਿਗੁਰੂ। ਫਿਰ ਦਰਖਤ ਹਲਾਇਆ, ਫਿਰ ਮਠਿਆਈਆਂ ਡਿੱਗੀਆਂ ਵੀ ਹੈ। ਇਹ ਵੀ ਆਪਣੀ ਮਤ ਛੱਡ ਕੇ ਗੁਰੂ ਦੀ ਮਤ ਲੈਣੀ, ਹਰ ਬਚਨ ਨੂੰ ਸੱਤ ਕਰਕੇ ਮੰਨਣਾ, ਸੱਤ ਕਰਕੇ। ਬਾਕੀ ਸਾਡੇ ਵਰਗਿਆਂ ਦਾ ਤਕਰੀਬਨ ਇਹੋ ਹੀ ਸੁਭਾਅ ਹੈ, ਅਸੀਂ ਗੁਰੂ ਦੀ ਮਤ ਲੈਣ ਦੀ ਬਜਾਏ ਨਾ, ਅਸੀਂ ਜਿਹੜੇ ਮਹਾਰਾਜ ਨੇ ਸਾਨੂੰ ਹੁਕਮ ਕੀਤੇ ਨੇ ਉਹਨਾਂ ਵਿੱਚ ਵੀ ਚੁਆਇਸ ਰੱਖ ਲੈਂਦੇ, ਆਪਣੇ ਮੁਤਾਬਕ ਜਿਹੜੇ ਸਾਨੂੰ ਫਿੱਟ ਬਹਿੰਦੇ ਨਾ ਹੁਕਮ ਉਹ ਮੰਨਦੇ ਆ, ਜਿਹੜੇ ਫਿੱਟ ਨਹੀਂ ਬਹਿੰਦੇ ਉਹ ਨਹੀਂ ਮੰਨਦੇ। ਕਹਿੰਦੇ ਵਾਹਿਗੁਰੂ ਹੈ, ਸਾਡਾ ਭਾਵ ਸੁਥਰੇ ਵਰਗਾ ਬਣਿਆ। ਸੁਥਰਾ ਸੀ ਨਾ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਚ, ਇੱਕ ਹਲਵਾਈ ਆ ਗਿਆ ਮਹਾਰਾਜ ਦੇ ਕੋਲ, ਮਹਾਰਾਜ ਇਹਨੇ ਇੰਨੀ ਬੜੀ ਮਠਿਆਈ ਖੜੀ, ਮੇਰੇ ਪੈਸੇ ਨਹੀਂ ਦਿੱਤੇ ਸੁਥਰੇ ਨੇ। ਇਹ ਕੱਪੜੇ ਵਾਲਾ ਆ ਗਿਆ ਮਹਾਰਾਜ, ਮੇਰੇ ਕੋਲ ਇੰਨਾ ਕੱਪੜਾ ਖੜਿਆ, ਮੈਨੂੰ ਮਾਇਆ ਨਹੀਂ ਦਿੱਤੀ। ਇੱਕ ਆ ਗਿਆ ਕਰਿਆਣੇ ਵਾਲਾ ਮਹਾਰਾਜ, ਮੇਰੇ ਕੋਲ ਇੰਨਾ ਰਾਸ਼ਨ ਲੈ ਕੇ ਗਿਆ ਸੁਥਰਾ, ਮੈਨੂੰ ਮਾਇਆ ਨਹੀਂ ਦਿੱਤੀ। ਮਹਾਰਾਜ ਨੇ ਬੁਲਾ ਲਿਆ ਸੁਥਰੇ ਨੂੰ, ਸੁਥਰੇ ਉਹਦੇ ਆ। ਇਹ ਦੁਕਾਨਦਾਰ ਕਿਆ ਕਹਿੰਦੇ, ਤੂੰ ਇਹਨਾਂ ਦੀ ਮਾਇਆ ਨਹੀਂ ਦਿੱਤੀ? ਇਹ ਹਲਵਾਈ ਆਇਆ, ਇਹ ਕੱਪੜੇ ਵਾਲਾ ਆਇਆ, ਕਰਿਆਣੇ ਵਾਲਾ, ਹੋਰ ਵੀ ਇੱਕ ਦੋ ਨੇ, ਇਹਨਾਂ ਦੀ ਮਾਇਆ ਨਹੀਂ ਦਿੱਤੀ ਤੂੰ ਸਮਾਨ ਲੈ ਕੇ? ਤੇ ਹੱਥ ਜੋੜ ਲਏ ਸੁਥਰੇ ਨੇ, ਕਹਿੰਦਾ ਮਹਾਰਾਜ ਮੈਂ ਤੇ ਤੁਹਾਡੀ ਗੁਰਬਾਣੀ ਮੰਨਦਾ ਵਾ। ਕਹਿੰਦੇ ਵਾਹਿਗੁਰੂ, ਮੈਂ ਤੇ ਤੁਹਾਡੀ ਗੁਰਬਾਣੀ ਤੇ ਅਮਲ ਕਰਦਾ। ਮਹਾਰਾਜ ਕਹਿੰਦੇ, ਗੁਰਬਾਣੀ ਕੀ ਕਹਿੰਦੀ ਹੈ? ਲੋਕਾਂ ਕੋਲੋਂ ਮਾਇਆ ਲੈ ਕੇ, ਲੋਕਾਂ ਕੋਲੋਂ ਰਾਸ਼ਨ ਲੈ ਕੇ ਮਾਇਆ ਨਾ ਦਿਓ, ਹੈਂ ਜੀ, ਸਮਾਨ ਲੈ ਲਓ ਤੇ ਮਾਇਆ ਨਾ ਦਿਓ, ਗੁਰਬਾਣੀ ਆ ਕਹਿੰਦੀ। ਕਹਿੰਦਾ ਮਹਾਰਾਜ ਆਪੇ ਤੇ ਬਾਣੀ ਚ ਦਰਜ ਕੀਤਾ, ਜੇ ਕੀਤੇ ਲੈ ਲੈ, ਮੁੱਕਰ ਪਾਏ ਤੇ ਲੈ ਮੁੱਕਰ ਗਿਆ। ਆਪੇ ਨੇ ਕਿਹਾ ਜੇ ਬਾਣੀ ਚ ਕੀਤੇ ਲੈ ਲੈ, ਮੁੱਕਰ ਪਾਏ ਤੇ ਮੈਂ ਮੁੱਕਰ ਗਿਆ। ਮਹਾਰਾਜ ਕਹਿੰਦੇ, ਜਿਹੜੀ ਅਗਲੀ ਪੰਕਤੀ ਕੀਤੇ ਮੂਰਖ ਖਾਈ ਖਾਏ। ਕਹਿੰਦਾ ਮਹਾਰਾਜ ਅਗਲੀ ਪੰਕਤੀ ਇੰਨੀਆਂ ਸੰਗਤਾਂ ਬੈਠੀਆਂ ਇਹਨਾਂ ਚੋਂ ਕੋਈ ਪੜ੍ਹ ਲਏਗਾ? ਮੈਂ ਤੇ ਉਹੀ ਪੜ੍ਹਨੀ ਜਿਹੜੀ ਮੇਰੇ ਮੁਤਾਬਕ ਮੈਨੂੰ ਫਿੱਟ ਬਿੰਦੀ ਹੈ ਜੀ। ਸਾਡਾ ਵੀ ਆਹੀ ਹਿਸਾਬ ਹੈ, ਕਹਿ ਦੋ ਵਾਹਿਗੁਰੂ। ਮਹਾਰਾਜ ਕਹਿੰਦੇ, ਅੰਮ੍ਰਿਤ ਵੇਲੇ ਉੱਠੋ। ਤੁਸੀਂ ਕਹਿੰਦੇ ਅਸੀਂ ਉੱਠਣਾ ਹੀ 9 ਵਜੇ, ਅਸੀਂ ਤੇ ਬਣਨਾ ਹੀ ਸੂਰਜਮੁਖੀ ਸਿੱਖੇ ਹੈ ਜੀ। ਮਹਾਰਾਜ ਕਹਿੰਦੇ, ਅੰਮ੍ਰਿਤ ਛੱਕ ਮੋਰ ਲਵਾ। ਮਹਾਰਾਜ ਇਹ ਗੱਲ ਨਹੀਂ ਮੰਨੀ ਜਾਂਦੀ, ਫਿਰ ਗੁਰੂ ਦੀ ਖੁਸ਼ੀ ਕਿਵੇਂ ਮਿਲੇਗੀ ਭਾਈ? ਗੁਰੂ ਦੀ ਖੁਸ਼ੀ ਜੇ ਲੈਣੀ ਚਾਹੁੰਦੇ ਹੋ, ਗੁਰੂ ਗੋਬਿੰਦ ਸਿੰਘ ਦਾ ਜਵਾਬ, ਜਦੋਂ ਸਿੱਖ ਆਪਣੀ ਮਤ ਦਾ ਤਿਆਗ ਕਰਕੇ ਗੁਰੂ ਦੀ ਮਤ ਲੈਣੀ ਸ਼ੁਰੂ ਕਰੇ, ਗੁਰੂ ਦੀ ਖੁਸ਼ੀ ਉਦੋਂ ਮਿਲਦੀ। ਹੁਣ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਭਾਈ ਰਾਮਾ ਜੀ ਨੂੰ ਵੀ ਕਹਿੰਦੇ ਨੇ, ਭਾਈ ਜੇਠਾ ਜੀ ਨੂੰ ਵੀ ਕਹਿੰਦੇ ਨੇ, ਥੜੇ ਬਣਾਓ। ਬਣਾਏ, ਸ਼ਾਮਾਂ ਪਈਆਂ, ਮਹਾਰਾਜ ਲੰਗੇ ਮਹਾਰਾਜ ਸਿਰ ਫੇਰ ਤਾਂ ਕਹਿੰਦੇ, ਜੇ ਇਹੋ ਜਿਹੇ ਕੋਈ ਉਹੋ ਜਿਹੇ ਨਹੀਂ ਬਣੇ, ਦੁਬਾਰਾ ਢਾਕ ਕੇ ਬਣਾਓ। ਜਦੋਂ ਦੁਬਾਰਾ ਢਾ ਕੇ ਫਿਰ ਬਣਾਏ, ਮਹਾਰਾਜ ਫਿਰ ਲੰਘੇ, ਫਿਰ ਸਿਰ ਫੇਰ ਤਾਂ ਕਹਿੰਦੇ, ਜੇ ਇਹੋ ਜਿਹੇ ਉਹੋ ਜਿਹੇ ਨਹੀਂ ਬਣੇ, ਢਾ ਕੇ ਦੁਬਾਰਾ ਬਣਾਓ। ਜਦੋਂ ਫਿਰ ਬਣਾਏ, ਫਿਰ ਮਹਾਰਾਜ ਨੇ ਸਿਰ ਫੇਰਿਆ, ਬਈ ਦੁਬਾਰਾ ਫਿਰ ਬਣਾਓ, ਜਿਹੋ ਜਿਹੇ ਕੋਈ ਉਹੋ ਜਿਹੇ ਨਹੀਂ ਬਣੇ। ਉਸ ਤੋਂ ਬਾਅਦ ਨਾ ਭਾਈ ਰਾਮਾ ਜੀ ਕਾਲੇ ਪੈ ਗਏ, ਕਾਲੇ ਤੇ ਕਾਲੇ ਪੈ ਗਏ। ਪਤਾ ਕੀ ਕਹਿੰਦੇ? ਕਹਿੰਦੇ, ਮਹਾਰਾਜ ਜਿਹੋ ਜਿਹਾ ਖਾਣਾ ਤੁਸੀਂ ਕਹਿ ਕੇ ਜਾਂਦੇ ਹੋ ਨਾ, ਮੈਂ ਤੇ ਉਹੋ ਜਿਹੇ ਬਣਾਉਣਾ ਵਾ, ਪਰ ਤੁਸੀਂ ਆਪ ਹੀ ਭੁੱਲ ਜਾਂਦੇ ਹੋ ਕਿਹੋ ਜਿਹਾ ਕਹਿ ਕੇ ਗਏ ਸੀ। ਕਹਿੰਦੇ ਵਾਹਿਗੁਰੂ, ਆਪਣੀ ਮਤ ਰੱਖ ਲਈ ਨਾ ਕਿਉਂ, ਕਿ ਮਹਾਰਾਜ ਤੁਸੀਂ ਭੁੱਲ ਗਏ, ਮੈਨੂੰ ਯਾਦ ਸੀ ਜਿਹੋ ਜਿਹਾ ਤੁਸੀਂ ਕਿਹਾ, ਪਰ ਤੁਸੀਂ ਭੁੱਲ ਜਾਂਦੇ ਕਿਹੋ ਜਿਹਾ ਕਹਿ ਗਏ। ਮਹਾਰਾਜ ਨੇ ਅੰਦਰ ਹੀ ਸਿਰ ਫੇਰਤਾ, ਕਹਿੰਦੇ ਇੱਥੇ ਤੇ ਆਪਣੀ ਮਤ ਆ ਗਈ ਅੱਗੇ। ਹੁਣ ਭਾਈ ਜੇਠਾ ਜੀ, ਗੁਰੂ ਰਾਮਦਾਸ ਜੀ ਦਾ ਪਹਿਲਾ ਨਾਂ, ਆਖਿਆ ਜੇਠਿਆ ਜਿਹੋ ਜਿਹਾ ਥੜਾ ਕਿਹਾ ਤੈਂ, ਉਹ ਜਿਹਾ ਨਹੀਂ ਬਣਾਇਆ। ਹੱਥ ਜੁੜ ਗਏ, ਮਹਾਰਾਜ ਮੇਰੀ ਮਤ ਥੋੜੀ ਹੈ, ਮੈਂ ਅਲਪਟ ਜੀਵਾਂ, ਤੁਸੀਂ ਸਰਬੱਗ ਹੋ, ਮੈਂ ਸੰਸਾਰੀ ਹਾਂ, ਤੁਸੀਂ ਨਿਰੰਕਾਰ ਹੋ। ਇਹੋ ਜਿਹਾ ਥੜਾ ਕਹਿ ਕੇ ਜਾਂਦੇ, ਮੈਂ ਕੋਸ਼ਿਸ਼ ਕਰਨਾ ਵਾ ਬਣਾਉਣ ਦੀ, ਪਰ ਬਣਦਾ ਨਹੀਂ। ਆਪ ਜੀ ਕਿਰਪਾ ਕਰੋ, ਮੇਰੇ ਮੂਰਖ ਦੇ ਸਿਰ ਤੇ ਹੱਥ ਰੱਖ ਕੇ ਜਿਹੋ ਜਿਹਾ ਬਣਵਾਉਣਾ ਚਾਹੁੰਦੇ, ਉਹੋ ਜਿਹਾ ਥੜਾ ਆਪੇ ਬਣਵਾ ਲਓ। ਕਹਿੰਦੇ ਵਾਹ
ਕਿੰਨਾ ਜ਼ਮੀਨ ਅਸਮਾਨ ਦਾ ਫਰਕ ਹੈ ਦੋਵੇਂ ਬਾਤਾਂ ਵਿੱਚ। ਜਦੋਂ ਇਹ ਜਵਾਬ ਸੁਣਿਆ ਤੇ ਮਹਾਰਾਜ ਨੇ ਉਸੇ ਵੇਲੇ ਗਲੇ ਨਾਲ ਲਾੜਿਆ ਤੇ ਆਖਿਆ ਉਹ ਜੇਠਿਆ ਮੈਂ ਇਹ ਦੁਨਿਆਵੀ ਥੜੇ ਨਹੀਂ ਸੀ ਲੱਭ ਰਿਹਾ, ਮੈਂ ਤੇ ਉਹ ਥੜਾ ਲੱਭਦਾ ਸਾਂ ਕਿ ਕਿਸ ਹਿਰਦੇ ਰੂਪੀ ਥੜੇ ਵਿੱਚ ਹੁਣ ਗੁਰੂ ਨਾਨਕ ਦੀ ਜੋਤ ਨੂੰ ਟਿਕਾਉਣਾ। ਕਹਿੰਦੇ ਵਾਹਿਗੁਰੂ ਤੇ ਹੁਣ ਮੈਨੂੰ ਉਹ ਥੜਾ ਲੱਭ ਪਿਆ। ਜਦੋਂ ਆਪਣੀ ਮਤ ਨੂੰ ਛੱਡਿਆ ਗੁਰੂ ਦੀ ਖੁਸ਼ੀ ਉਦੋਂ ਮਿਲੀ। ਹੁਣ ਥੋੜੇ ਚ ਬਾਲਾ ਸਮਝ ਲੈਣਾ ਭਾਈ, ਗੁਰੂ ਦੀ ਖੁਸ਼ੀ ਕਿਵੇਂ ਮਿਲਦੀ? ਜਦੋਂ ਸਿੱਖ ਆਪਣੀ ਮਤ ਨੂੰ ਛੱਡ ਕੇ ਗੁਰੂ ਦੀ ਮਤ ਲੈਣੀ ਸ਼ੁਰੂ ਕਰੇ। ਹੁਣ ਤੀਸਰਾ ਸਵਾਲ ਬਾਬਾ ਦੀਪ ਸਿੰਘ ਨੇ ਕਰਤਾ, ਇਹ ਪੰਜ ਸੱਤ ਮਿੰਟ ਚ ਸਾਂਝਾ ਕਰਕੇ ਮੈਂ ਸਮਾਪਤੀ ਬੁਲਾ ਰਿਹਾ। ਬਾਬਾ ਦੀਪ ਸਿੰਘ ਨੇ ਤੀਜਾ ਸਵਾਲ ਬੇਨਤੀ ਰੂਪ ਚ ਇੱਕ ਹੋਰ ਕਰਤਾ, ਇਹ ਵੀ ਬੜਾ ਕੰਮ ਆਉਣ ਵਾਲਾ ਸਾਡੀ ਜ਼ਿੰਦਗੀ ਤੇ। ਮਹਾਰਾਜ ਸਾਡੇ ਕੀਤੇ ਹੋਏ ਸਿਮਰਨ ਤੇ, ਸਾਡੀ ਕੀਤੀ ਹੋਈ ਸੇਵਾ ਤੇ ਗੁਰੂ ਖੁਸ਼ ਹੋ ਗਿਆ। ਕਹਿੰਦੇ ਨਾ ਸਾਡੇ ਕੀਤੇ ਹੋਏ ਸਿਮਰਨ ਤੇ, ਸਾਡੀ ਕੀਤੀ ਹੋਈ ਸੇਵਾ ਤੇ ਗੁਰੂ ਪ੍ਰਸੰਨ ਹੋ ਗਿਆ, ਇਹਦੀ ਨਿਸ਼ਾਨੀ ਕੀ ਹੈ? ਕਹਿੰਦੇ ਵਾਹਿਗੁਰੂ। ਗੱਜ ਕੇ ਕਿਉਂ ਨੀ ਬੋਲਦੇ? ਗੱਜ ਕੇ ਬੋਲੋ। ਸਾਡੀ ਕੀਤੀ ਸੇਵਾ, ਸਾਡੇ ਕੀਤੇ ਸਿਮਰਨ ਤੇ ਗੁਰੂ ਪ੍ਰਸੰਨ ਹੋ ਗਿਆ, ਇਹਦੀ ਨਿਸ਼ਾਨੀ ਕੀ? ਹੁਣ ਤੁਸੀਂ ਵੀ ਸੇਵਾ ਕਰਦੇ ਸਿਮਰਨ, ਗੁਰੂ ਖੁਸ਼ ਹੋ ਗਿਆ ਤੁਹਾਡੇ ਸਿਮਰਨ ਤੇ, ਨਿਸ਼ਾਨੀ ਕੀ ਉਹਦੀ? ਕਿਵੇਂ ਪਤਾ ਲੱਗੇਗਾ ਗੁਰੂ ਪ੍ਰਸੰਨ ਹੈ? ਤੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਜਵਾਬ ਦਿੱਤਾ ਆਪਾਂ ਸਾਂਝਾ ਕਰੀਏ। ਉੱਥੋਂ ਪਹਿਲੇ ਇੱਕ ਵਾਰੀ ਪੜ੍ਹੋ, ਗੱਜ ਕੇ ਪੜ੍ਹਿਓ, ਗੱਜ ਕੇ ਗੱਜ ਕੇ।
ਓਏ ਸਾਜਨ ਓਏ ਮੀਤ ਪਿਆਰੇ,
ਤੁਹਾਡੀ ਸੇਵਾ ਭਲਾਈ ਦੇ ਕਾਰਜਾਂ ਲਈ ਜਾਣੀ ਹੈ, ਪਰ ਮੇਰੀ ਬੇਨਤੀ ਕੀਰਤਨ ਦੇ ਦੌਰਾਨ ਬਿਲਕੁਲ ਇਕਾਗਰਤਾ ਬਖਸ਼ ਦਿਓ। ਪੰਜ ਸੱਤ ਮਿੰਟ ਸਾਰੇ ਬਹਿ ਜਾਓ, ਕੋਈ ਵੀ ਮਾਇਆ ਰੱਖਣ ਨਾ ਆਵੇ ਵਾਜੇ ਤੇ। ਦਿਲ ਕਰੇਗਾ ਅਖੀਰਲੇ ਜਦੋਂ ਪੰਕਤੀਆਂ ਪੜਾਂਗੇ ਸੇਵਾ ਚ ਹਿੱਸਾ ਪਾਉਣਾ ਹੋਇਆ ਪਾ ਲੈਣਾ, ਨਹੀਂ ਵੀ ਪਾਓਗੇ ਤੁਹਾਡੀ ਅਸਲੀ ਸੇਵਾ ਆਹੀ ਹੈ। ਯਤਨ ਕਰੋ ਜੋ ਕਿਹਾ ਜਾਵੇ ਉਹਨੂੰ ਮੰਨੋ, ਕਿਉਂਕਿ ਬਾਕੀ ਜਿਹੜੇ ਸੇਵਾ ਦੇ ਕੰਮ ਨੇ ਗੁਰੂ ਜਾਣੇ ਤੇ ਗੁਰੂ ਦੇ ਕੰਮ ਜਾਣਨ। ਕਹਿੰਦੇ ਵਾਹਿਗੁਰੂ। ਅਸੀਂ ਤੇ ਕੇਵਲ ਵਿਚੋਲਗੀ ਕਰਦੇ ਹਾਂ ਜੀ, ਤੇ ਇਹ ਅਸਲੀ ਸੇਵਾ। ਪੰਜ ਸੱਤ ਮਿੰਟ ਹੋਰ ਟਿਕਾਓ, ਬਖਸ਼ੋ ਤੇ ਬੜੇ ਪਿਆਰ ਵਿੱਚ ਜੋ ਇਹ ਸਵਾਲਾਂ ਜਵਾਬਾਂ ਜੋ ਤੁਹਾਨੂੰ ਧੋੜੀ ਮਿਲੇ ਨਾ ਉਹਨੂੰ ਘਰਾਂ ਚ ਲੈ ਕੇ ਜਾਇਓ। ਇਹ ਬੇਨਤੀ ਇੱਕ ਵਾਰੀ ਬੋਲਦੇ ਵਾਹਿਗੁਰੂ। ਅਜੇ ਵੀ ਕਈ ਢਿੱਲਾ ਬੋਲੇ, ਗੱਜ ਕੇ ਬੋਲੋ, ਫਿਰ ਗੱਜ ਕੇ ਕਹਿ ਦਿਓ। ਬਾਬਾ ਦੀਪ ਸਿੰਘ ਜੀ ਕਹਿੰਦੇ, ਮਹਾਰਾਜ ਦੱਸੋ ਕਿ ਸਾਡੀ ਕੀਤੀ ਹੋਈ ਸੇਵਾ, ਸਾਡੇ ਕੀਤੇ ਹੋਏ ਸਿਮਰਨ ਤੇ ਗੁਰੂ ਪ੍ਰਸੰਨ ਹੋ ਗਿਆ, ਉਹਦੀ ਨਿਸ਼ਾਨੀ ਕੀ ਹੈ? ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਵਾਬ ਦਿੱਤਾ, ਕਹਿੰਦੇ ਦੀਪ ਸਿੰਘ ਜੀ, ਉਦਾਂ ਗੁਰੂ ਘਰ ਬੜਾ ਹੀ ਦਿਆਲੂ ਹੈ, ਕਿਸੇ ਦੀ ਵੀ ਇੱਕ ਤਿਲ ਦੀ ਕੀਤੀ ਹੋਈ ਘਾਲਣਾ ਨੂੰ ਅਜਾਇਆ ਨਹੀਂ ਜਾਣ ਦਿੰਦਾ। ਇੱਕ ਤਿਲ ਨਹੀਂ ਭੰਨੇ ਘਾਲੇ। ਪਰ ਜਿਹੜਾ ਤੁਸੀਂ ਪੁੱਛਿਆ ਨਾ ਕਿ ਜਿਹਦੀ ਸੇਵਾ ਜਿਹਦੇ ਸਿਮਰਨ ਤੇ ਗੁਰੂ ਪ੍ਰਸੰਨ ਹੋ ਜਾਏ, ਉਹਦੀ ਨਿਸ਼ਾਨੀ ਕੀ? ਉਹਦੀਆਂ ਤਿੰਨ ਨਿਸ਼ਾਨੀਆਂ ਨੇ, ਤਿੰਨ। ਹੁਣ ਉਹ ਨਿਸ਼ਾਨੀਆਂ ਤੁਸੀਂ ਜ਼ਰੂਰ ਝਾਤੀ ਪਾਇਓ ਆਪਣੇ ਅੰਦਰ, ਆਈਆਂ ਨੇ ਕਿ ਨਹੀਂ? ਗੁਰੂ ਸਾਡੀ ਸੇਵਾ ਸਾਡੇ ਸਿਮਰਨ ਤੇ ਖੁਸ਼ ਹੋਇਆ ਕਿ ਨਹੀਂ? ਮਹਾਰਾਜ ਕਹਿੰਦੇ ਉਹਦੀਆਂ ਤਿੰਨ ਨਿਸ਼ਾਨੀਆਂ ਨੇ, ਤਿੰਨ, ਜਿਹਦੀ ਸੇਵਾ ਜਿਹਦੇ ਸਿਮਰਨ ਤੇ ਗੁਰੂ ਪ੍ਰਸੰਨ ਹੋ ਜਾਏ। ਪਹਿਲੀ ਨਿਸ਼ਾਨੀ ਜਿਹਦੀ ਸੇਵਾ ਜਿਹਦੇ ਸਿਮਰਨ ਤੇ ਦੀਪ ਥਿਆ ਗੁਰੂ ਪ੍ਰਸੰਨ ਹੋ ਜੇ, ਉਸ ਬੰਦੇ ਦੇ ਅੰਦਰ ਗੁਰੂ ਵਰਗੇ ਗੁਣ ਆਉਣ ਲੱਗ ਪੈਂਦੇ ਨੇ। ਕਹਿੰਦੇ ਹੋਏ ਗੁਰੂ ਹੈ, ਗੁਰੂ ਵਰਗੇ ਗੁਣ, ਗੁਰੂ ਦਾ ਸੁਭਾਅ ਮਿੱਠ ਬੋਲਣਾ ਹੈ ਜੀ। ਜੇ ਅਜੇ ਤੱਕ 10-10 ਸਾਲ ਬੀਤ ਕੇ ਸੇਵਾ ਕਰਦੇ ਆ, ਅੰਦਰ ਕਲਪਨਾ ਵਾਲਾ ਸੁਭਾਅ ਨਹੀਂ ਨਾ ਗਿਆ, ਸਮਝ ਲੈਣਾ ਗੁਰੂ ਸੇਵਾ ਤੇ ਕੁਛ ਨਹੀਂ ਜੀ ਹੋਇਆ। ਕਹਿੰਦੇ ਹੋਏ ਗੁਰੂ, ਇਹਦਾ ਮਤਲਬ ਇਹ ਨਹੀਂ ਸੇਵਾ ਛੱਡ ਦੇਣੀ। ਜੇ ਅਜੇ ਤੱਕ ਗੁਰੂ ਪ੍ਰਸੰਨ ਨਹੀਂ ਹੋਇਆ, ਗੁਰੂ ਅੱਗੇ ਜੋਦੜੀਆਂ ਕਰਨੀਆਂ, ਕਦ ਨਾਨਕ ਆਵੇ ਵਾਰੀ, ਦੱਸਿਆ ਕਦੋਂ ਆਏਗੀ ਵਾਰੀ, ਜਦੋਂ ਤੂੰ ਖੁਸ਼ੀਆਂ ਦੀਆਂ ਮੋਹਰਾਂ ਲਏਗਾ ਸਾਡੇ ਉੱਤੇ, ਫਿਰ ਕਰੇਗਾ। ਮਹਾਰਾਜ ਕਹਿੰਦੇ ਉਹਦੇ ਅੰਦਰ ਗੁਰੂ ਵਰਗੇ ਕੌਣ ਆਉਣ ਲੱਗ ਪੈਣਗੇ। ਗੁਰੂ ਦਾ ਸੁਭਾਅ ਹੈ ਨਿਰਵੈਰਤਾ ਵਾਲਾ। ਜੇ ਅਜੇ ਤੱਕ ਸੇਵਾ ਕਰ ਕਰਕੇ ਵੈਰ ਵਿਰੋਧ ਦੀ ਭਾਵਨਾ ਨਹੀਂ ਗਈ, ਸਮਝ ਲੈਣਾ ਗੁਰੂ ਖੁਸ਼ ਨਹੀਂ ਜੀ ਹੋਇਆ। ਗੁਰੂ ਦਾ ਸੁਭਾਅ ਹੈ ਔਗਣਾਂ ਨੂੰ ਦੇਖ ਕੇ ਅਣਡਿੱਠ ਕਰਨਾ, ਅਣਡਿੱਠ। ਜੇ ਤੁਹਾਡਾ ਸੁਭਾਅ ਇਹੋ ਜਿਹਾ ਨਾ, ਜੇ ਕਿਸੇ ਦੀ ਕੋਈ ਕਮਜ਼ੋਰੀ ਪਤਾ ਲੱਗਦੀ ਹੈ, 10 ਬੰਦਿਆਂ 'ਚ ਜਾ ਕੇ ਰੌਲਾ ਪਾਉਂਦੇ ਹੋ, ਤੇ ਸਮਝ ਲੈਣਾ ਅਜੇ ਤਾਂ ਗੁਰੂ ਪ੍ਰਸੰਨ ਨਹੀਂ ਜੀ ਹੋਇਆ। ਕਹਿੰਦੇ ਹੋਏ ਗੁਰੂ ਹੈ, ਉਹ ਗੱਜ ਕੇ ਬੋਲੋ, ਪ੍ਰਸੰਨ ਨਹੀਂ ਹੋਇਆ। ਜਦੋਂ ਗੁਰੂ ਪ੍ਰਸੰਨ ਹੋ ਜਾਏਗਾ, ਗੁਰੂ ਵਰਗੇ ਗੁਣ ਆਉਣ ਲੱਗ ਪੈਣਗੇ, ਦੇਖ ਕੇ ਅਣਡਿੱਠ ਕਰਨ ਦਾ ਸੁਭਾਅ ਬਣ ਜਾਏਗਾ। ਮੰਨ ਲਓ ਜੇ ਤੁਹਾਨੂੰ ਕਿਸੇ ਦੀ ਕਮਜ਼ੋਰੀ ਪਤਾ ਲੱਗਦੀ ਹੈ, ਕੋਈ ਗਲਤੀ ਪਤਾ ਲੱਗਦੀ, 10 ਬੰਦਿਆਂ ਵਿੱਚ ਕਹਿਣ ਦੀ ਬਜਾਏ ਜਿਹੜਾ ਬੰਦਾ ਗਲਤੀ ਕਰਦਾ ਨਾ, ਉਹਨੂੰ ਨਿਮਰਤਾ ਰੂਪ ਵਿੱਚ ਕੱਲਿਆਂ ਸਮਝਾਓ। ਜੇ ਨਾ ਸਮਝੇ, ਤੁਹਾਡੀ ਕੀਤੀ ਗੱਲ ਨੂੰ ਨਾ ਸਮਝੇ, ਅਸਰ ਨਾ ਹੋਵੇ ਉਹਦੇ ਤੇ, ਜਿਹਦੀ ਮੰਨਦਾ ਉਹਨੂੰ ਜਾ ਕੇ ਬੇਨਤੀ ਕਰੋ, ਭਾਈ ਫਲਾਣਾ ਤੇਰਾ ਮਿੱਤਰ ਹੈ, ਫਲਾਣਾ ਤੇਰਾ ਦੋਸਤ, ਉਹਦੇ 'ਚ ਆਹ ਕਮੀ, ਉਹਨੂੰ ਬੇਨਤੀ ਕਰ। ਜੇ ਅੱਗੋਂ ਉਹਦੀ ਵੀ ਨਾ ਮੰਨੇ, ਰੌਲਾ ਨਹੀਂ ਪਾਉਣਾ ਲੋਕਾਂ ਵਿੱਚ, ਫਿਰ ਇੱਕ ਪਾੜ ਜਪਜੀ ਸਾਹਿਬ ਜਾਂ ਇੱਕ ਚੁਪਈ ਸਾਹਿਬ ਦਾ ਰੋਜ਼ ਵੱਧ ਕਰਕੇ ਗੁਰੂ ਅੱਗੇ ਜੋਦੜੀ ਕਰਨੀ, ਦੱਸੇ ਇਹਨੂੰ ਸਮਤ ਦੇ ਦੇ। ਕਹਿੰਦੇ ਆਏ ਗੁਰੂ, ਭੰਡੀ ਪ੍ਰਚਾਰ ਨਹੀਂ ਕਰਨਾ ਹੈ ਜੀ। ਜੇ ਇਹੋ ਜਿਹਾ ਸੁਭਾਅ ਹੈ, ਨਿੱਘੀ ਜੀ ਗੱਲ ਕਿਸੇ ਦੀ ਪਤਾ ਲੱਗਦੀ, ਵਧਾ ਵਧਾ ਕੇ ਲੋਕਾਂ ਵਿੱਚ ਦੱਸਦੇ ਹੋ, ਤੇ ਸਮਝ ਲੈਣਾ ਜੇ ਤਾਂ ਗੁਰੂ ਤੁਹਾਡੀ ਸੇਵਾ ਤੁਹਾਡੇ ਸਿਮਰਨ ਤੇ ਖੁਸ਼ ਨਹੀਂ ਜੀ ਹੋਇਆ, ਨਹੀਂ ਹੋਇਆ ਖੁਸ਼। ਤੇ ਜੇ ਖੁਸ਼ ਹੋ ਗਿਆ, ਤੁਹਾਨੂੰ ਇਹ ਸੁਭਾਅ ਮਿਲ ਗਿਆ ਨਾ ਦੂਜਿਆਂ ਦੇ ਔਗਣਾਂ ਨੂੰ ਦੇਖ ਕੇ ਅਣਡਿੱਠ ਕਰਨ ਦਾ, ਤੇ ਰੋਜ਼ ਤੁਹਾਡਾ ਵੀ ਅਰਦਾਸ ਚ ਨਾਮ ਲਿਆ ਜਾਇਆ ਕਰੇਗਾ, ਰੋਜ਼ ਅਰਦਾਸ ਵਿੱਚ ਤੁਹਾਡਾ ਨਾਮ ਵੀ ਗੁਰੂ ਦੇ ਨਾਲ ਬੋਲਿਆ ਕਰਨਗੇ, ਹਰਿਮੰਦਰ ਸਾਹਿਬ ਤੋਂ ਵੀ ਰੋਜ਼ ਤੁਹਾਡਾ ਨਾਮ ਬੋਲਿਆ ਜਾਏਗਾ। ਰੋਜ਼ ਬੋਲਦੇ ਆ ਨਾ ਗੁਰੂ ਕੇ ਪਿਆਰੇ, ਜਿਨ੍ਹਾਂ ਨੇ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਸ੍ਰੀ, ਤੁਹਾਡਾ ਨਾਮ ਵੀ ਵਿੱਚੇ ਸ਼ਾਮਲ ਹੋ ਜਾਏਗਾ ਵਿੱਚੇ। ਮਹਾਰਾਜ ਕੀ ਕਹਿੰਦੇ, ਜਿਹਦੀ ਸੇਵਾ ਜਿਹਦੇ ਸਿਮਰਨ ਤੇ ਮੈਂ ਪ੍ਰਸੰਨ ਹੋ ਜਾ, ਤਿੰਨ ਨਿਸ਼ਾਨੀਆਂ। ਪਹਿਲੀ ਨਿਸ਼ਾਨੀ, ਉਸ ਬੰਦੇ ਅੰਦਰ ਗੁਰੂ ਵਰਗੇ ਗੁਣ ਆਉਣ ਲੱਗ ਪੈਣਗੇ, ਹੁਣ ਸਮਝੀ ਜਾਇਓ। ਦੂਜੀ ਨਿਸ਼ਾਨੀ, ਉਹ ਦੀਪ ਸਿਆ ਜਿਹਦੀ ਸੇਵਾ ਜਿਹਦੇ ਸਿਮਰਨ ਤੇ ਮੈਂ ਪ੍ਰਸੰਨ ਹੋ ਜਾਣਾ, ਦੂਜੀ ਨਿਸ਼ਾਨੀ ਹੈ, ਉਹਨੂੰ ਮੈਂ ਦਰਗਾਹ ਦੀਆਂ ਚਾਬੀਆਂ ਦੇ ਦੇਣਾ, ਦਰਗਾਹ ਦੀਆਂ ਚਾਬੀਆਂ। ਹਾਏ ਹਾਏ ਹਾਏ, ਦਰਗਾਹ ਦੀਆਂ ਚਾਬੀਆਂ, ਇਹ ਮਹਾਂਪੁਰਖ ਵਚਨ ਕਰਦੇ ਸੀ। ਕਹਿੰਦੇ 5 ਥਾਵਾਂ ਤੇ ਗੁਰੂ ਚਾਬੀਆਂ ਦਿੰਦਾ ਨਾਮ ਜਪਣ ਵਾਲਿਆਂ ਨੂੰ, 5 ਥਾਵਾਂ ਤੇ, ਗੱਲ ਬੜੀ ਪਕੜਨ ਵਾਲੀ ਜੇ ਧਿਆਨ ਦੇਣ ਵਾਲੀ, ਮੈਂ ਤੁਹਾਡੇ ਕੋਲੋਂ ਪੁੱਛਣਾ ਜੇ ਹੋਣਾ। 5 ਥਾਵਾਂ ਤੇ ਗੁਰੂ ਚਾਬੀਆਂ ਦਿੰਦਾ, 5 ਥਾਵਾਂ ਤੇ। ਪਹਿਲੀ ਚਾਬੀ ਦਿੰਦਾ ਗੁਰੂ ਨੇਤਰਾਂ ਵਿੱਚ, ਨਦਰ ਦੀ ਚਾਬੀ। ਉਹ ਨਾਮ ਜਪਣ ਵਾਲਾ ਅੱਖ ਭਰ ਕੇ ਵੀ ਕਿਸੇ ਵੱਲ ਵੇਖ ਲਵੇ ਨਾ, ਗੁਰੂ ਨੂੰ ਉਹਦੇ ਮਾੜੇ ਕਰਮਾਂ ਦੇ ਲਿਖੇ ਪਾੜਨੇ ਪੈਂਦੇ ਨੇ। ਕਹਿੰਦੇ ਵਾਹਿਗੁਰੂ, ਉਹ ਗੱਜ ਕੇ ਕਹਿ ਦਿਓ, ਪਹਿਲੀ ਨੇਤਰਾਂ ਵਿੱਚ, ਬੋਲੋ ਨੇਤਰਾਂ ਵਿੱਚ, ਅਰੇ ਬੋਲੋ ਨੇਤਰਾਂ ਵਿੱਚ ਨਦਰ ਦੀ ਚਾਬੀ। ਲੱਗਦਾ ਸਭ ਨੂੰ ਨੀ ਪਤਾ ਲੱਗਾ, ਇੱਕ ਵਾਰੀ ਸਾਰੇ ਬੋਲੋ, ਨੇਤਰਾਂ ਵਿੱਚ ਨਦਰ ਦੀ ਚਾਬੀ। ਉਸ ਤੋਂ ਬਾਅਦ ਦੂਜਾ ਦਿੰਦਾ ਜੀ ਰੱਖਣਾ ਉੱਤੇ ਸੱਤ ਦੀ ਚਾਬੀ। ਕਹਿੰਦੇ ਵਾਹਿਗੁਰੂ, ਉਦੋਂ ਬੋਲੇ ਹੈ ਸੁਭਾਏ ਸਾਧਕਾ ਬੋਲਿਆ ਗ੍ਰੰਥਾਂ ਨਾਲ, ਇਹੋ ਜੀ ਰੱਖਣਾ ਤੇ ਸੱਤ ਦੀ ਚਾਬੀ ਦੇ ਦਿੰਦਾ। ਇਹ ਨਾਮ ਜਪਣ ਵਾਲਾ ਮੌਲ ਵਿੱਚ ਇਹੋ ਹੀ ਕਿਹਾ ਜਾਂਦਾ ਨਾ, ਬੁੱਧੂ ਦਾ ਆਵਾ ਕੱਚਾ ਹੈ ਜੀ, ਬੁੱਧੂ ਦਾ ਆਵਾ ਕੱਚਾ। ਉਹੋ ਹੀ ਬੁੱਧੂ ਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ ਜਾਂਦਾ, ਮਹਾਰਾਜ ਇਹ ਕੀ ਤੁਹਾਡਾ ਬੱਚਨ ਝੂਠਾ ਪੈ ਗਿਆ, ਇੱਕ ਪਾਟੇ ਦੇ ਕੱਪੜਿਆਂ ਵਿੱਚ ਭਾਈ ਲੱਖੂ ਆਇਆ ਉਹਦਾ ਬੱਚਨ ਅੱਗੇ, ਤੁਸੀਂ ਮੈਨੂੰ ਕਿਹਾ ਸੀ ਲੰਗਰ ਕਰਾ, ਲੰਗਰ ਦੀ ਸੇਵਾ ਕਰ, ਆਵਾ ਪੱਕਾ ਨਿਕਲੇਗਾ। ਪਰਾ ਕੀ ਮਹਾਰਾਜ, ਮੇਰੀਆਂ ਇੱਟਾਂ ਸਾਰੀਆਂ ਕੱਚੀਆਂ ਨਿਕਲੀਆਂ। ਮਹਾਰਾਜ ਹੱਸ ਪਏ, ਕਹਿਣ ਲੱਗੇ ਕੋਈ ਗੱਲ ਮਹਾਰਾਜ, ਬਸ ਹੋਰ ਕੋਈ ਗੱਲ ਨੀ, ਬਸ ਪਾਟੇ ਜੇ ਕੱਪੜਿਆਂ ਚ ਲੱਖੂ ਆਏ ਉਹਨਾਂ ਨੂੰ ਲੰਗਰ ਛਕਾਉਣ ਤੋਂ ਨਾ ਕਰਦੀ, ਉਹ ਨੱਚਦਿਆਂ ਨੱਚਦਿਆਂ ਕਹਿ ਗਿਆ ਬੁੱਧੂ ਦਾ ਆਵਾ ਕੱਚਾ। ਮਹਾਰਾਜ ਕਹਿੰਦੇ, ਉਹ ਬੁੱਧੂ ਸ਼ਾਹ, ਜਿਸ ਭਾਈ ਲੱਖੂ ਦੀ ਤੂੰ ਗੱਲ ਕਰਦਾ ਨਾ,
ਉਹ ਭਾਈ ਲੱਖੂ ਏਡੇ ਪਿਆਰ ਵਾਲਾ ਕਿ ਅੰਮ੍ਰਿਤ ਵੇਲੇ ਉੱਠ ਕੇ ਕੇਸੀ ਇਸ਼ਨਾਨ ਕਰਕੇ ਕੁਝ ਖਾਣ ਤੋਂ ਪਹਿਲਾਂ ਇੱਕ ਚੌਂਕੜੇ ਦੇ ਉੱਤੇ ਰੋਜ਼ ਪੱਚੀ ਪਾੜ ਜਪਜੀ ਸਾਹਿਬ ਦੇ ਕਰਦਾ ਹੈ। ਕਹਿੰਦੇ ਵਾਹਿਗੁਰੂ ਤੇ ਜਿੱਥੇ ਏਡੀ ਕਰਨੀ ਵਾਲਾ ਆ ਕੇ ਕੋਈ ਬਚਨ ਕਰ ਦੇਵੇ ਬੁੱਧੂ ਸ਼ਾਹ ਫਿਰ ਮੇਰਾ ਬਚਨ ਵੀ ਉੱਥੇ ਪਿੱਛੇ ਪੈ ਜਾਂਦਾ। ਮਹਾਰਾਜ ਫਿਰ ਮੇਰੇ ਇਹਨਾਂ ਨੁਕਸਾਨ ਕੀ ਬਣੇਗਾ? ਮਹਾਰਾਜ ਕਹਿੰਦੇ ਇੱਕ ਨਾਮ ਜਪਣ ਵਾਲੇ ਦਾ ਬਚਨ ਅਸੀਂ ਕੁਝ ਨਹੀਂ ਕਰ ਸਕਦੇ, ਪਰ ਸਭ ਕੁਝ ਕਰ ਸਕਦੇ ਨੇ, ਪਰ ਇੱਕ ਵਡਿਆਈ ਦਿੱਤੀ ਬੰਦਗੀ ਕਰਨ ਵਾਲਿਆਂ ਨੂੰ। ਮਹਾਰਾਜ ਕਹਿੰਦੇ ਨਾਮ ਜਪਣ ਵਾਲੇ ਦਾ ਬਚਨ ਅਸੀਂ ਕੁਝ ਨਹੀਂ ਕਰ ਸਕਦੇ, ਮਹਾਰਾਜ ਮੇਰਾ ਇੰਨਾ ਨੁਕਸਾਨ। ਮਹਾਰਾਜ ਕਹਿੰਦੇ ਫਿਰ ਬਚਨ ਇੱਕ ਹੋਰ ਦੇ ਦਿੰਦੇ ਆ ਕਿ ਮੌਸਮ ਕੁਝ ਇਹੋ ਜਿਹਾ ਬਣ ਜਾਏਗਾ ਕਿ ਤੇਰੀਆਂ ਕੱਚੀਆਂ ਇੱਟਾਂ ਵੀ ਪੱਕੇ ਭਾਅ ਵਿਕ ਜਾਣਗੀਆਂ ਪਰ ਰਹਿਣਗੀਆਂ ਕੱਚੀਆਂ। ਕਹਿ ਦਿਓ ਵਾਹਿਗੁਰੂ, ਕਿਉਂਕਿ ਇੱਕ ਨਾਮ ਜਪਣ ਵਾਲੇ ਜਿਹਨੂੰ ਮੈਂ ਰਤਨਾ ਦੇ ਉੱਤੇ ਸੱਤ ਦੀ ਚਾਬੀ ਦੇ ਬੈਠਾ ਉਹਨੇ ਬਚਨ ਕਰ ਦਿੱਤਾ ਹੈ ਜੀ। ਪਹਿਲੀ ਚਾਬੀ ਦਿੰਦਾ ਨੇਤਰਾਂ ਵਿੱਚ, ਬਾਪੂ ਦਾ ਸਕੂਲ ਪੜ੍ਹਨ ਆਏ ਆ ਬੋਲੋ ਸਾਰੇ, ਨੇਤਰਾਂ ਵਿੱਚ ਰਤਨਾ ਉੱਤੇ ਸੱਤ ਦੀ ਚਾਬੀ, ਕਹਿ ਦਿਓ ਵਾਹਿਗੁਰੂ। ਹਿਰਦੇ ਵਿੱਚ ਅੰਤਰਯਾਮਤਾ ਦੀ ਚਾਬੀ, ਅੰਤਰਯਾਮਤਾ ਦੀ। ਉਹਨਾਂ ਨਾਮ ਜਪਣ ਵਾਲਾ ਜਾਣ ਬੁੱਝ ਕੇ ਨੀ ਕੋਈ ਏਦਾਂ ਦੇ ਬਚਨ ਕਰਦਾ, ਪਰ ਕਈ ਵਾਰੀ ਮਾਹੌਲ ਇਹੋ ਜਿਹਾ ਬਣ ਜਾਂਦਾ ਗੱਲ ਖੁੱਲ ਜਾਂਦੀ ਹੈ ਨੀ। ਆ ਮੈਨੂੰ ਕੁਦਰਤ ਦੀ ਬਚਨ ਯਾਦ ਆ ਗਿਆ, ਇੱਕ ਵਾਰੀ ਕਹਿ ਦਿਓ ਵਾਹਿਗੁਰੂ।
ਵਾਹਿਗੁਰੂ
ਗੱਜ ਕੇ ਬੋਲੋ
ਵਾਹਿਗੁਰੂ।
ਦਰਬਾਰ ਸਾਹਿਬ ਤੋਂ ਰੋਜ਼ ਕੀਰਤਨ ਆਉਂਦਾ ਨਾ ਹਰਿਮੰਦਰ ਸਾਹਿਬ ਦਾ, ਤੁਸੀਂ ਹਰਿਮੰਦਰ ਸਾਹਿਬ ਤੋਂ ਕੀਰਤਨ ਰੋਜ਼ ਵੇਖਦੇ ਹੋ ਪੀਟੀਸੀ ਚੈਨਲ ਤੇ, ਦਰਬਾਰ ਸਾਹਿਬ ਤੋਂ ਆਉਂਦਾ। ਜਦੋਂ ਗੁਰੂ ਰਾਮਦਾਸ ਜੀ ਆਉਂਦੇ ਆ ਨਾ ਸਵੇਰੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ, ਮਹਾਰਾਜ ਜਦੋਂ ਚੌਂਕੜਾ ਮਾਰ ਕੇ ਬੈਠਣ ਲਈ ਆਉਂਦੇ ਨੇ, ਉਸ ਤੋਂ ਪਹਿਲੇ ਗੁਰੂ ਕੇ ਲਾਲ ਸਾਰੇ ਸਵਾਈਏ ਬੋਲਦੇ, ਸਵਾਈਏ ਤੇ ਜਿਹੜੇ ਅਖੀਰਲਾ ਸਵਾਈਆ ਬੋਲਦੇ ਨਾ ਭਾਈ ਅਵਤਾਰ ਸਿੰਘ ਉੱਚੀ ਆਵਾਜ਼ ਵਿੱਚ, ਹਮ ਅਵਗੁਣ ਭਰੇ ਇੱਕ ਗੁਣ ਨਾਈ ਬਜ਼ੁਰਗ, ਉਹਨਾਂ ਦਾ ਨਾਮ ਅਵਤਾਰ ਸਿੰਘ। ਇਹ ਭਾਈ ਅਵਤਾਰ ਸਿੰਘ ਨੇ ਬਚਨ ਸੁਣਾਇਆ, ਕਹਿੰਦੇ ਅੱਜ ਤੋਂ 15-16 ਸਾਲ ਪਹਿਲੇ ਅਸੀਂ ਗਏ ਬਾਬਾ ਕੁੰਨਨ ਸਿੰਘ ਜੀ ਮਹਾਂਪੁਰਖਾਂ ਦੇ ਦਰਸ਼ਨ ਕਰਨ ਨਾਨਕ ਸਾਹਿਬ। ਕਹਿੰਦੇ ਜਦੋਂ ਗਏ ਬਾਬੇ ਨੂੰ ਜਾ ਕੇ ਫਤਿਹ ਬੁਲਾਈ, ਮੱਥਾ ਨਹੀਂ ਸੀ ਟਿਕਾਉਂਦੇ। ਕਹਿੰਦੇ ਜਦੋਂ ਮਹਾਂਪੁਰਖਾਂ ਨੂੰ ਜਾ ਕੇ ਫਤਿਹ ਬੁਲਾਈ ਤੇ ਬਾਬਾ ਜੀ ਕਹਿੰਦੇ ਅਵਤਾਰ ਸਿੰਘ ਕਿੰਨੇ ਮੈਂਬਰ ਆਏ ਹੋ? ਜੀ 11 ਹੈ, 11 ਪਰਿਵਾਰ ਦੇ ਜੀ ਆਏ। ਬਾਬਾ ਜੀ ਨੇ ਫਿਰ ਪੁੱਛਿਆ, ਕਹਿੰਦੇ ਅਵਤਾਰ ਸਿੰਘ ਕਿੰਨੇ ਮੈਂਬਰ ਆਏ? ਜੀ ਅਵਤਾਰ ਸਿੰਘ ਕਿੰਨੇ ਮੈਂਬਰ? ਜੀ 11 ਆਏ। ਬਾਬਾ ਜੀ ਮੌਜ ਵਿੱਚ ਪਤਾ ਕੀ ਕਹਿੰਦੇ? ਹੱਸ ਪਏ, ਕਹਿੰਦੇ ਅਵਤਾਰ ਸਿਆ 11 ਨਹੀਂ 13 ਹੀ 13 ਕਹਿੰਦੇ ਨਾ, ਅਵਤਾਰ ਸਿਆ 11 ਨਹੀਂ 13 ਹੀ 13। ਇਹ ਅਵਤਾਰ ਸਿੰਘ ਨੇ ਬਚਨ ਸੁਣਾ, ਕਹਿੰਦੇ ਉਸ ਵੇਲੇ ਤੇ ਸਾਨੂੰ ਪਤਾ ਨਹੀਂ ਲੱਗਾ ਮਹਾਂਪੁਰਖਾਂ ਨੇ ਆਹ ਕੀ ਕਹਿਤਾ। ਘਰ ਆਏ ਥੋੜੇ ਦਿਨ ਸੋਚ ਰਹੀ ਕਿ ਬਾਬਾ ਜੀ ਨੇ ਇਹ ਕਿਉਂ ਕਿਹਾ 13 ਹੀ 13। ਕਹਿੰਦੇ ਉਦੋਂ ਨਾ ਗੱਲ ਪਤਾ ਲੱਗੀ। ਕਹਿੰਦੇ ਗੱਲ ਖੁੱਲੀ ਕਦੋਂ? ਕਹਿੰਦੇ ਜਦੋਂ 2 ਮਹੀਨੇ ਬਾਅਦ, ਕਹਿੰਦੇ ਜਦੋਂ ਅਸੀਂ ਗਏ ਸਾਂ ਨਾ 11 ਨੈਣੇ ਨਾਲ, ਸਾਡੀ ਨੂੰਹ ਗਈ ਸੀ, ਨੂੰਹ ਨੂੰ 7ਵਾਂ ਮਹੀਨਾ ਚੱਲ ਰਿਹਾ ਸੀ, ਧਿਆਨ ਦੇਣਾ। ਕਹਿੰਦੇ ਇਹ ਬਚਨ ਖੁੱਲਿਆ ਕਦੋਂ? ਕਹਿੰਦੇ ਜਦੋਂ 2 ਮਹੀਨੇ ਬਾਅਦ ਸਾਡੀ ਨੂੰਹ ਨੇ 2 ਜੁੜਵਾ ਬੱਚਿਆਂ ਨੂੰ ਜਨਮ ਦਿੱਤਾ। ਕਹਿੰਦੇ ਵਾਹਿਗੁਰੂ। ਕਹਿੰਦੇ ਉਦੋਂ ਮਹਾਂਪੁਰਖਾਂ ਦੇ ਚਰਨਾਂ ਤੇ ਸਾਡਾ ਸੀਸ ਝੁਕਿਆ ਕਰੋੜਾਂ ਵਾਰੀ ਕਰੋੜਾਂ ਵਾਰੀ, ਅੰਮ੍ਰਿਤ ਸਮੇਂ ਸੁਰਤੀ ਨਾਲ ਨਮਸਕਾਰਾਂ ਕਰਨ ਲੱਗ ਪਏ। ਬਾਬਾ ਜੀ ਅਸੀਂ ਤੇ ਉੱਪਰਲੀ ਕਿਰਿਆ ਵੇਖ ਕੇ ਕਹਿ ਰਹੇ ਸਾਂ 11 ਮੈਂਬਰ ਆਏ ਨੇ, ਪਰ ਤੁਹਾਨੂੰ ਪਤਾ ਪੇਟ 'ਚ ਵੀ 2 ਨਾਲ ਹੀ ਆਏ ਨੇ। ਕਹਿੰਦੇ ਵਾਹਿਗੁਰੂ। 11 ਨੀ 13 ਹੀ 13 13 ਹੀ 13। ਹਿਰਦੇ ਨੂੰ ਇੰਨੀ ਅੰਤਰਯਾਮਤਾ ਦੀ ਚਾਬੀ ਮਿਲ ਜਾਂਦੀ ਹੈ, ਬਾਕੀ ਜਾਣ ਬੁੱਝ ਕੇ ਨਹੀਂ ਦੱਸਦੇ। ਹੁਣ ਨਜ਼ਦੀਕ ਖੁਦਾਏ ਦੇ ਭੇਤ ਨਾ ਕਿੱਥੇ ਦੇਣ, ਆਪੇ ਖੁੱਲ ਜਾਵੇ ਤੇ ਖੁੱਲ ਜਾਵੇ। ਕਹਿੰਦੇ ਵਾਹਿਗੁਰੂ। ਹੁਣ ਬੋਲ ਦੇਣਾ ਸਾਰੇ, ਨੇਤਰਾਂ ਵਿੱਚ ਰਸਨਾ ਤੇ ਹਿਰਦੇ 'ਚ ਅੰਤਰਯਾਮਤਾ ਦੀ ਚਾਬੀ, ਹੱਥਾਂ ਵਿੱਚ ਮੇਹਰ ਦੀ ਚਾਬੀ। ਨਾਮ ਜਪਣ ਵਾਲਿਆਂ ਨੂੰ ਕਿਉਂ ਕਹਿੰਦੇ ਹੋ ਜੀ? 2 ਮਿੰਟ ਸਾਡੇ ਬੱਚੇ ਦੇ ਸਿਰ ਤੇ ਹੱਥ ਰੱਖੋ, ਕਿਉਂਕਿ ਪਤਾ ਹੈ ਜਗਿਆਸੂਆਂ ਨੂੰ ਕਿ ਇਹ ਨਾਮ ਜਪਣ ਵਾਲੇ ਦੇ ਨਾਮ ਜਪ ਜਪ ਕੇ ਹੱਥਾਂ ਤੇ ਗੁਰੂ ਨੇ ਮੇਹਰ ਕਰ ਦਿੱਤੀ ਹੈ, ਬਖਸ਼ਿਸ਼। ਜੇ ਸਾਡੇ ਬੱਚੇ ਦੇ ਸਿਰ ਤੇ ਵੀ 2 ਮਿੰਟ ਹੱਥ ਰੱਖ ਦਿੱਤਾ ਨਾ, ਤੇ ਗੁਰੂ ਨੇ ਇਹਦੀ ਬੁੱਧੀ ਬਦਲਣੀ ਪੈਣੀ ਹੈ। ਕਹਿੰਦੇ ਵਾਹਿਗੁਰੂ। ਉਤੋਂ ਬਾਅਦ ਪੈਰਾਂ ਵਿੱਚ ਪਵਿੱਤਰਤਾ ਦੀ ਚਾਬੀ। ਉਹ ਨਾਮ ਜਪਣ ਵਾਲਾ ਕੁਝ ਸਕਿੰਟਾਂ ਲਈ ਵੀ ਕਿਸੇ ਦੇ ਘਰ ਚਲਿਆ ਜਾਵੇ, ਉਹ ਪਿਆਰੇ ਉਹ ਘਰ ਵੀ ਪਵਿੱਤਰ, ਤੇ ਉਸ ਘਰ ਦੇ ਵਿੱਚ ਸਦਾ ਸਦਾ ਵਾਸਤੇ ਸ਼ਹੀਦ ਸਿੰਘਾਂ ਦੇ ਪਹਿਰੇ ਲੱਗ ਜਾਂਦੇ ਨੇ। ਕਹਿੰਦੇ ਵਾਹਿਗੁਰੂ। ਇਹ 5 ਥਾਵਾਂ ਤੇ ਗੁਰੂ ਚਾਬੀਆਂ ਦਿੰਦਾ। ਗੁਰੂ ਗੋਬਿੰਦ ਸਿੰਘ ਕਹਿੰਦੇ ਜਿਹਦੀ ਸੇਵਾ ਜੀ ਦੇ ਸਿਮਰਨ ਤੇ ਮੈਂ ਪ੍ਰਸੰਨ ਹੋ ਜਾਂ, 3 ਨਿਸ਼ਾਨੀਆਂ। ਪਹਿਲੀ ਨਿਸ਼ਾਨੀ, ਉਸ ਬੰਦੇ ਅੰਦਰ ਗੁਰੂ ਵਰਗੇ ਗੁਣ ਆਉਣ ਲੱਗ ਪੈਂਦੇ। ਦੂਜੀ ਨਿਸ਼ਾਨੀ ਉਹਨੂੰ ਮੈਂ ਦਰਗਾਹ ਦੀਆਂ ਚਾਬੀਆਂ ਦੇ ਦੇਣਾ ਤੇ ਤੀਜੀ ਨਿਸ਼ਾਨੀ ਉਹਨੂੰ ਮੈਂ ਆਪਣਾ ਰੂਪ ਹੀ ਬਣਾ ਲੈਣਾ ਵਾ। ਕਹਦੇ ਵਾਹਿਗੁਰੂ ਖਾਲਸਾ ਮੇਰੋ ਖਾਲਸੇ ਮੈਂ ਹਾਂ, ਉਹਨੇ ਆਪਣਾ ਰੂਪ ਹੀ ਬਣਾ ਕੇ ਮਹਾਰਾਜ ਨੇ ਅਖੀਰ ਤੇ ਫਿਰ ਦਿਖਾ ਦਿੱਤਾ। ਮਹਾਰਾਜ ਕਹਿੰਦੇ ਦੀਪ ਨੇ ਆ ਕੌਲੇ ਮਾਜ ਨੇ ਜੀ ਗਰੀਬ ਨੇ ਮਾਰੇ ਬਾਬਾ ਲਿਸ਼ਕਾਇਆ ਹੀ ਜੇ ਤੁਹਾਡੀ ਕਿਰਪਾ ਨਾਲ ਲਿਸ਼ਕ ਗਿਆ। ਉਹ ਦੀਪ ਸਿੰਘ ਜਰਾ ਵੇਖ ਕੌਲੇ ਵਿੱਚੋਂ ਤੈਨੂੰ ਤੇਰਾ ਚਿਹਰਾ ਨਜ਼ਰ ਆਉਂਦਾ। ਹੁਣ ਬਾਬਾ ਦੀਪ ਸਿੰਘ ਜੀ ਨੇ ਜਦੋਂ ਹੁਕਮ ਮੰਨ ਕੇ ਕੌਲੇ ਦੇ ਵਿੱਚ ਆਪਣਾ ਚਿਹਰਾ ਵੇਖਿਆ ਤੇ ਕੀ ਵੇਖਦੇ ਨੇ, ਕੌਲੇ ਵਿੱਚੋਂ ਆਪਣਾ ਚਿਹਰਾ ਨਜ਼ਰ ਨਹੀਂ ਆ ਰਿਹਾ, ਗੁਰੂ ਗੋਬਿੰਦ ਸਿੰਘ ਜੀ ਦੇ ਦੀਦਾਰ ਹੋ ਰਹੇ ਨੇ। ਅਖੀਰ ਤੇ ਮਹਾਰਾਜ ਨੇ ਪ੍ਰਤੱਖ ਕਰਕੇ ਵਿਖਾ ਦਿੱਤਾ, ਬ੍ਰਹਮ ਗਿਆਨੀ ਕੋ ਖੋਜੇ ਮਖੇਸਰ ਨਾਨਕ, ਬ੍ਰਹਮ ਗਿਆਨੀ ਆਪ ਪਰਮੇਸ਼ਰ। ਕਹਿੰਦੇ ਵਾਹਿਗੁਰੂ ਮਹਾਰਾਜ ਕਹਿੰਦੇ ਉਹਨੂੰ ਮੈਂ ਆਪਣਾ ਰੂਪ ਹੀ ਬਣਾ ਲੈਣਾ। ਰੂਪ ਇਹ ਜਿਤਨੇ ਮਾਈ ਔਰ ਭਾਈ ਬੈਠੇ ਹੋ ਮੇਰੀ ਸਭ ਨੂੰ ਦੋਵੇਂ ਹੱਥ ਜੋੜ ਬੇਨਤੀ ਜੇ, ਅੱਜ ਬਾਬਾ ਜੀ ਦਾ ਆਗਮਨ ਦਿਵਸ ਮਨਾ ਰਹੇ ਹੋ ਨਾ ਸਾਰੇ, ਆਹ ਧੂੜੀ ਲੈ ਕੇ ਜਾਇਓ ਉਹ ਮਹਾਂਪੁਰਖ ਜਿਨ੍ਹਾਂ ਨੇ ਮਾਇਆ ਨੂੰ ਲੱਤ ਮਾਰੀ। ਕਹਿੰਦੇ ਵਾਹਿਗੁਰੂ ਲੱਤ। ਮੈਂ ਇੰਗਲੈਂਡ ਜਦੋਂ ਹੁਣ ਗਿਆ ਸਾ ਨਾ ਗੁਰੂ ਜੀ ਦੀ ਕਿਰਪਾ ਨਾਲ, ਮੈਨੂੰ ਉੱਥੋਂ ਦੇ ਪ੍ਰਬੰਧਕਾਂ ਨੇ ਦੱਸਿਆ ਸਾਊਥ ਹਾਲ ਜਦੋਂ ਬਾਬਾ ਜੀ ਦੇ ਦਿਵਾਨ ਲੱਗੇ ਸੀ ਨਾ ਬਾਬਾ ਈਸ਼ਰ ਸਿੰਘ ਜੀ ਦੇ, ਕਿੰਨੇ ਸਾਲਾਂ ਦੀ ਗੱਲ ਹੈ, ਜਦੋਂ ਦਿਵਾਨ ਲੱਗੇ ਤੇ ਬਾਬਾ ਜੀ ਨੇ ਜੋ ਚੜਕ ਆਉਣੀ ਉੱਥੇ ਹੀ ਗੋਲਕ ਵਿੱਚ ਪਾਉਣੀ ਸ਼ੁਰੂ ਕਰਤੀ। ਜਦੋਂ ਲਾਸਟ ਦਿਵਾਨ ਹੋਇਆ ਤੇ 35,000 pounds ਲੈ ਕੇ ਉੱਥੋਂ ਦੇ ਪ੍ਰਬੰਧਕ ਨਾ ਬਾਬਾ ਈਸ਼ਰ ਸਿੰਘ ਜੀ ਦੇ ਕੋਲ ਆਏ। ਮੈਨੂੰ ਉੱਥੋਂ ਦੇ ਪ੍ਰਬੰਧਕਾਂ ਨੇ ਬਚਨ ਸੁਣਾਇਆ, ਕਹਿੰਦੇ ਜਦੋਂ 35,000 pounds ਉਦੋਂ ਦੀ ਬਾਤ ਹੈ, ਕਿੰਨੇ ਸਾਲਾਂ ਦੀ ਧਿਆਨ ਦੇਣਾ। ਕਹਿੰਦੇ ਜਦੋਂ 35,000 pounds ਲੈ ਕੇ ਬਾਬਾ ਜੀ ਕੋਲ ਆਏ ਨਾ, ਬਾਬਾ ਜੀ ਕਹਿੰਦੇ ਆ ਕੀ ਭਾਈ, ਕਹਿੰਦੇ ਜੀ ਤੁਸੀਂ ਇੰਨੇ ਦਿਨ ਕੀਰਤਨ ਦੇ ਦਿਵਾਨ ਲਏ, ਸੰਗਤਾਂ ਜੁੜੀਆਂ, ਤੁਸੀਂ ਆਪਣੀ ਸਾਰੀ ਸੇਵਾ ਗੋਲਕ ਚ ਪਾਉਂਦੇ ਰਹੇ, ਇਹ ਸਾਡੀ ਹਾਜ਼ਰੀ ਲੱਗਦੇ ਸੇਵਾ ਪ੍ਰਵਾਨ ਕਰੋ। ਤੇ ਬਾਬਾ ਈਸ਼ਰ ਸਿੰਘ ਜੀ ਪਤਾ ਕੀ ਕਹਿੰਦੇ, ਕਹਿਣ ਲੱਗੇ ਭਾਈ ਇਹ ਮਾਇਆ ਅਸੀਂ ਨੀ ਲੈਣੀ, ਦਿਵਾਨ ਲੱਗੇ ਨੇ, ਸੰਗਤਾਂ ਹਾਲ ਚ ਵੀ ਬੈਠੀਆਂ, ਪਰ ਕਿੰਨੀਆਂ ਸੰਗਤਾਂ ਜਿਨ੍ਹਾਂ ਨੂੰ ਅੰਦਰ ਬਹਿਣ ਦੀ ਜਗ੍ਹਾ ਨਹੀਂ ਮਿਲੀ, ਸੰਗਤਾਂ ਬਾਹਰ ਖੜੀਆਂ ਨੇ, ਇਹ ਮਾਇਆ ਤੁਸੀਂ ਆਪਣੇ ਕੋਲ ਰੱਖੋ ਤੇ ਇਹ ਮਾਇਆ ਦੇ ਨਾਲ ਤੁਸੀਂ ਵੱਡਾ ਗੁਰਦੁਆਰਾ ਬਣਾਓ ਤਾਂ ਜੋ ਸੰਗਤਾਂ ਆਨੰਦ ਵਿੱਚ ਬਹਿ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਲੜ ਲੱਗ ਸਕਿਆ ਕਰਨ। ਕਹਿੰਦੇ ਵਾਹਿਗੁਰੂ ਇਹ ਉਹ ਮਹਾਂਪੁਰਖਾਂ ਦਾ ਆਗਮਨ ਦਿਨ ਹੈ ਜਿਨ੍ਹਾਂ ਨੇ ਮਾਇਆ ਨੂੰ ਠੋਕਰ ਮਾਰੀ। ਕਹਿੰਦੇ ਵਾਹਿਗੁਰੂ ਉਹ ਮਹਾਂਪੁਰਖਾਂ ਦਾ ਅੱਜ ਆਗਮਨ ਦਿਨ ਹੈ ਪਿਆਰਿਓ, ਜਿਨ੍ਹਾਂ ਨੇ ਸਾਰਾ ਜੀਵਨ ਬਾਣੀ ਤੇ ਗਾਣੇ ਨਾਲ ਜੋੜਿਆ, ਅੱਜ ਉਹ ਮਹਾਂਪੁਰਖਾਂ ਦਾ ਧੰਨ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬਾਨੇ ਦਾ ਤੁਸੀਂ ਦਿਨ ਮਨਾ ਰਹੇ ਹੋ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਦੇ ਚਰਨਾਂ ਦੇ ਨਾਲ ਜੋੜਿਆ। ਅੱਜ ਇੱਕ ਧੂੜੀ ਤੁਸੀਂ ਵੀ ਲੈ ਕੇ ਜਾਇਓ ਉਹਨਾਂ ਦੇ ਜੀਵਨ ਵਿੱਚੋਂ, ਅਰਦਾਸ ਕਰਿਓ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਪੂ ਜੀ ਕਿਰਪਾ ਕਰੋ ਆਪਣੇ ਨਾਮ ਜਪਣ ਵਾਲਿਆਂ ਦੇ ਜੀਵਨ ਚੋਂ ਇੱਕ ਕਿਣਕਾ ਹੀ ਬੰਦਗੀ ਕਰਨ ਦਾ, ਇੱਕ ਕਿਣਕਾ ਹੀ ਜੁੜਨ ਦਾ, ਇੱਕ ਕਿਣਕਾ ਹੀ ਜੋੜਨ ਦਾ ਸਾਡੇ ਗਰੀਬਾਂ ਦੀ ਝੋਲੀ ਚ ਪਾ ਦਿਓ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। ਆਓ ਬੜੇ ਪਿਆਰ ਵਿੱਚ ਪੜ ਕੇ ਪੰਕਤੀਆਂ ਕਰੀਏ ਕੀਰਤਨ ਦੀ ਸਮਾਪਤੀ। ਕੋਟਾਨ ਕੋਟ ਸ਼ੁਕਰਾਨਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਤਰਸ ਕਰਕੇ ਤੁਹਾਡੇ ਦੀਦਾਰ ਕਰਾਏ, ਇੱਥੋਂ ਦੇ ਸਾਰੇ ਪ੍ਰਬੰਧਕ ਵੀਰਾਂ ਦਾ, ਸਭ ਦੇ ਨਾਮ ਗੁਰੂ ਜੀ ਜਾਣਦੇ ਨੇ, ਧੰਨਵਾਦ ਜੋ ਬਾਬਾ ਜੀ ਅਨਾਊਂਸਮੈਂਟ ਵੀ ਕਰਦੇ ਗੁਰੂ ਕੇ ਨਾਲ, ਉਹਨਾਂ ਦਾ ਵੀ ਧੰਨਵਾਦ। ਪੜੋ ਜੀ ਪੰਕਤੀਆਂ, ਉਪਰੰਤ ਸਮਾਪਤੀ ਹੈ ਜੀ। ਓਏ ਸਾਜਨ ਓਏ ਮੀਤ ਪਿਆਰੇ, ਓਏ ਸਾਜਨ ਬੋਲ ਜੀ ਓਏ ਮੀਤ ਪਿਆਰੇ, ਜੋ ਹਮ ਕੋ ਹਰ ਨਾਮ ਚਿਤਾ,
ਜੋ ਹਮ ਕੋ
महाराज कृपा करन, बख्शिश करन, इतनी को सेवा प्रवान करना। अगला प्रोग्राम बड़े प्यार नाल श्रवण करो, दासरियां नूं दिओ जी खुशियां, गज के फतेह बुलाउणा ढिल्ली फतेह नाल बुलायो, गज के सारे आखो जी वाहिगुरु जी का खालसा वाहिगुरु जी की फतेह।